ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਦੇ ਕਦੇ ਜਦੋਂ ਜੀ ਕਰਦਾ ਹੈ ਬਾਹਰ ਜੀਵਾਂ ਦੇ ਕਲਿਆਣ ਕਰਨ ਲਈ ਸ਼ਿਕਾਰ ਦਾ ਬਹਾਨਾ ਜਾ ਬਣਾ ਕੇ ਚਲੇ ਜਾਂਦੇ ਹੈ, ਜਿਹਦੇ ਵੀ ਤੀਰ ਜਾਂ ਹੋਰ ਕੋਈ ਫੈਰ ਮਾਰਦੇ ਹੈ ਉਹਦੀ ਕਲਿਆਣ ਕਰ ਦਿੰਦੇ ਹਨ, ਮੁਕਤੀ ਕਰ ਦਿੰਦੇ। ਇਸੇ ਤਰ੍ਹਾਂ ਜੋ ਸ਼ਿਵਨਾਵ ਰਾਜਾ ਸਿੰਗਲਾ ਦੀਪ ਦਾ ਸੀ, ਇਧਰੋਂ ਸੰਗਤਾਂ ਦੀ ਸਿੱਖਾਂ ਦੀ ਚਿੱਠੀ ਆਪ ਜੀ ਨੂੰ ਆਈ ਸੀ, ਦਰਸ਼ਨ ਦਿਓ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਥਾਂ ਵਿਧੀ ਚੰਦ ਨੂੰ ਭੇਜ ਦਿੱਤਾ ਸੀ, ਕਿਹਾ ਵੀ ਹੁਣ ਤਾਂ ਤੂੰ ਸਾਡਾ ਹੀ ਰੂਪ ਹੋਇਆ ਹੈ, ਤੂੰ ਹੀ ਜਾ ਸੰਗਤਾਂ ਦੀ ਕਾਮਨਾ ਪੂਰੀ ਕਰ। ਆਗਿਆ ਦਾ ਪਾਲਣ ਕਰਦੇ ਹੋਏ ਵਿਧੀ ਚੰਦ ਜੀ ਚਲੇ ਗਏ ਸੀ। ਰਸਤੇ ਵਿਚ ਯੂਪੀ ਵਿਚ ਦੇਓਲ ਸ਼ਹਿਰ ਨਗਰ ਆ ਗਿਆ, ਇੱਥੇ ਸੁੰਦਰ ਸ਼ਾਹ ਫਕੀਰ ਰਹਿੰਦਾ ਸੀ। ਉਹ ਮੈਂ ਹੰਕਾਰ ਸੀ, ਮੇਰੇ ਵਰਗਾ ਕੋਈ ਤਾਕਤ ਵਾਲਾ ਹੀ ਨਹੀਂ ਹੈ। ਉਹਦਾ ਹੰਕਾਰ ਤੋੜ ਕੇ ਵਾਹਿਗੁਰੂ ਦਾ ਦਾਸ ਭਾਵ ਭਗਤੀ ਵਾਲਾ ਬਣਾਉਣ ਵਾਸਤੇ ਇੱਥੇ ਜਾ ਉਤਰੇ ਸਨ। ਸੁੱਕਾ ਜਾ ਦਰਖਤ ਸੀ, ਉਹਦੇ ਹੇਠ ਵਿਧੀ ਚੰਦ ਜੀ ਬੈਠ ਗਏ, ਉਹ ਹਰਾ ਭਰਾ ਹੋ ਗਿਆ। ਜਿਵੇਂ ਗੁਰੂ ਨਾਨਕ ਸਾਹਿਬ ਜੀ ਵੀ ਸਿੰਗਲਾ ਦੀਪ ਵਿਚ ਜਦੋਂ ਗਏ ਬਾਹਰ ਬਾਹਰ ਬਾਗ ਸੁੱਕੇ ਵਿਚ ਬੈਠੇ ਸਨ, ਬੈਠਣ ਸਾਰ ਹੀ ਰਾਗ ਹਰਾ ਭਰਾ ਹੋ ਗਿਆ ਸੀ। ਜਿਹੜਾ ਮਾਲੀ ਸੀ ਉਹ ਬਹੁਤ ਪ੍ਰਸੰਨ ਹੋਇਆ ਸੀ, ਸਤਿਗੁਰੂ ਦੇ ਫੁੱਲਾਂ ਦੀ ਡਾਲੀ ਲਿਆ ਕੇ ਫਲ ਫਰੂ ਰੱਖ ਕੇ ਇਸਨੇ ਭੇਟਾ ਕੀਤੇ ਸਨ। ਫਿਰ ਸ਼ਿਵਨਾਵ ਰਾਜੇ ਨੂੰ ਜਾ ਕੇ ਦੱਸਿਆ ਸੀ, ਜਿਨ੍ਹਾਂ ਨੂੰ ਤੂੰ ਚੇਤੇ ਕਰਦਾ ਹੈ ਉਹ ਸ਼ਾਇਦ ਗੁਰੂ ਨਾਨਕ ਸਾਹਿਬ ਜੀ ਆ ਗਏ, ਦੋਨਾਂ ਦੇ ਨਾਲ ਸਾਥੀ ਹੋਰ ਹੈ। ਬਾਗ ਵਿਚ ਬੈਠੇ, ਬੈਠਣ ਸਾਰ ਜਿਹੜਾ ਬਾਗ ਹਰਾ ਭਰਾ ਹੋ ਗਿਆ, ਲਹਿ ਲਹਾਉਣ ਹੋ ਗਿਆ, ਪਤਾ ਲਓ। ਫਿਰ ਵਜ਼ੀਰ ਨੂੰ ਭੇਜਿਆ ਸੀ, ਉਹ ਕਿਸੇ ਜੇ ਮਹਾਤਮਾ ਦੇ ਕੇ ਆਇਆ ਸੀ ਵੀ ਹਾਂ ਮਹਾਨ ਪੂਰੇ ਸੂਰੇ ਹੈ, ਪਰ ਫਿਰ ਵੀ ਪ੍ਰੀਖਿਆ ਕਰਨ ਲਈ ਪਦਮਣੀਆਂ ਨੇ ਭੇਜ ਦਿੱਤੀਆਂ ਸੀ, ਜਿਨ੍ਹਾਂ ਦੇ ਤਾਈ ਗੁਰੂ ਨਾਨਕ ਸਾਹਿਬ ਜੀ ਨੇ ਉਹ ਬਸੰਤ ਰਾਗ ਵਿਚ ਸ਼ਬਦ ਉਚਾਰਨ ਕਰਕੇ, ਉਹਨਾਂ ਦੀਆਂ ਮੰਦ ਭਾਸ਼ਣਾਂ ਨੂੰ ਮੇਟ ਕਰਕੇ ਭਾਵ ਭਗਤੀ ਵਾਲੇ ਬਣਾਇਆ ਸੀ। ਗਾਸ਼ੋ ਪੁੱਤਰੀ ਰਾਜਕੁਮਾਰ ਨਾਮ ਭਨੋ ਸਜਦੋ ਸਵਾਰ ਪ੍ਰਹਿ ਸਿਵ ਪ੍ਰ ਪ੍ਰੇਮ ਆਧਾਰ, ਇਸ ਤਰ੍ਹਾਂ ਦੇ ਬਚਨ ਕਰਕੇ ਇਹਨਾਂ ਨੂੰ ਨਿਹਾਲ ਕਰ ਦਿੱਤਾ ਸੀ। ਰਾਜੇ ਕੋਲ ਜਾ ਕੇ ਇਹਨਾਂ ਨੇ ਉਸਤੀ ਕੀਤੀ ਵੀ ਇਹਨਾਂ ਵਰਗਾ ਤਾਂ ਕੋਈ ਮੁਸ਼ਕਲ ਹੀ ਹੈ, ਨਹੀਂ ਤਾਂ ਜਿੰਨੇ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਨਾਮ ਰਖਾ ਰਖਾ ਕੇ ਆਏ ਪਰ ਕਰਨ ਤੋਂ ਸਭ ਫੇਲ ਹੋ ਗਏ, ਇਹ ਤਾਂ ਆਪ ਹੀ ਗੁਰੂ ਨਾਨਕ ਸਾਹਿਬ ਜੀ ਲੱਗਦੇ ਨੇ। ਸ਼ਿਵਨਾਵ ਰਾਜਾ ਗਿਆ ਸੀ, ਗੁਰੂ ਮਹਾਰਾਜ ਪਿੱਠ ਕਰਕੇ ਬਹਿ ਗਏ ਸਨ। ਇਹ ਦੂਜੇ ਤਰਫ ਜਦੋਂ ਮੁੱਕ ਕਰਕੇ ਸਾਹਮਣੇ ਜੇ ਹੋ ਕੇ ਮੱਥਾ ਟੇਕਣ ਲੱਗਿਆ ਮਹਾਰਾਜ ਹੋਰ ਤਰਫ ਨੂੰ ਮੁੱਕ ਕਰ ਗਏ। ਫਿਰ ਚੜਦੇ ਕੇ ਦੂਜੀ ਤਰਫ ਹੋਇਆ ਉਧਰ, ਫਿਰ ਮਹਾਰਾਜ ਨੂੰ ਮੂੰਹ ਫੇਰ ਲਿਆ ਇਸ ਵੇਲੇ, ਭਾਵ ਸੀ ਵੀ ਤੂੰ ਤੇਰੀ ਪਰਖ ਕਰਦਾ ਹੈ, ਇਹਦਾ ਢੰਗ ਤਰੀਕਾ ਚੰਗਾ ਨਹੀਂ ਹੈ, ਜ਼ਰੂਰੀ ਤਾਂ ਨਹੀਂ ਵੀ ਇਸ ਢੰਗ ਨਾਲ ਹੀ ਕਿਸੇ ਦੀ ਪਰਖ ਕਰ ਰਹੀ ਹੈ। ਇਹਨੇ ਗਲਤੀ ਮਾਫ ਕੀਤੀ, ਕਹਿੰਦਾ ਮਹਾਰਾਜ ਕੀ ਕਰੀਏ, ਜਿੰਨੇ ਡੰਬੀ ਪਖੰਡੀ ਸੀ ਤੁਹਾਡਾ ਨਾਂ ਲੈ ਲੈ ਕੇ ਵੀ ਅਸੀਂ ਗੁਰੂ ਨਾਨਕ ਸਾਹਿਬ ਅਨਾਰ ਖਾ ਕੇ ਆ ਜਾਂਦੇ ਸੀ, ਜਿਵੇਂ ਮਨਸਕ ਸ਼ਾਹੂਕਾਰ ਨੇ ਆਪ ਜੀ ਦੇ ਸੰਬੰਧ ਮੈਨੂੰ ਵਾਕਫੀ ਦਿੱਤੀ ਸੀ, ਤੇ ਉਹ ਗੱਲ ਨਹੀਂ ਹੁੰਦੀ ਸੀ, ਗੱਲਾਂ ਬਥੇਰੀਆਂ ਮਾਰ ਰਹੇ ਸਨ। ਇਸ ਕਰਕੇ ਮਹਾਰਾਜ ਫਿਰ ਪ੍ਰੀਖਿਆ ਲਈ ਇਹ ਕੁਛ ਕਰਕਰਾ ਲਿਆ ਗਿਆ ਸੀ, ਆਪ ਧੰਨ ਸਤਿਗੁਰੂ ਹੋ ਦਰਸ਼ਨ ਦਿੱਤੇ ਹੈ, ਨਿਹਾਲ ਕੀਤਾ ਹੈ, ਹੁਣ ਮਹਾਰਾਜ ਮੇਰੇ ਮਹਿਲਾਂ ਵਿਚ ਚੱਲੋ, ਉੱਥੇ ਕੁਛ ਸਮਾਂ ਰਹੋ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਪਹਿਲਾਂ ਮਹਿਲਾਂ ਵਿਚ ਨਹੀਂ, ਪਹਿਲਾਂ ਤੁਸੀਂ ਧਰਮਸ਼ਾਲਾ ਬਣਾਓ, ਵੀ ਕਰਮ ਅਸਥਾਨ ਬਣਾਓ, ਉੱਥੇ ਰਲਵੇਂ ਸੰਗਤ ਰੂਪ ਵਿੱਚ ਇਕੱਠਿਆ ਹੋਵੇ ਤੇ ਇਸ ਤਰ੍ਹਾਂ ਕਥਾ ਕੀਰਤਨ ਸ਼ੁਰੂ ਕਰੋ, ਵਾਹਿਗੁਰੂ ਦਾ ਜਸ ਕਰੋ, ਫਿਰ ਸੰਗਤ ਵਿੱਚ ਅਸੀਂ ਆਪ ਬੈਠਾਂਗੇ। ਬੜੀ ਛੇਤੀ ਇਸਨੇ ਧਰਮਸ਼ਾਲਾ ਕਾਇਮ ਕਰ ਲਈ ਸੀ, ਸੰਗਤ ਪੰਗਤ ਕਾਇਮ ਹੋ ਗਈ। ਗੁਰੂ ਮਹਾਰਾਜ ਫਿਰ ਆ ਕੇ ਸੰਗਤ ਵਿੱਚ ਬੈਠਣ ਲੱਗ ਪਏ ਸਨ। ਸਾਰਾ ਇਲਾਕਾ ਹੀ ਸਿੱਖ ਸਜ ਗਿਆ ਸੀ। ਇਹ ਸ਼ਿਵ ਨਾਰਾਇਣ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਆ ਜਿਹੜਾ ਯੁੱਗ ਆਵਿਆ ਦਾ ਢੰਗ ਤਰੀਕਾ ਹੈ, ਕਈ ਆ ਜਿਹੜੇ ਸਿੱਧ ਨਾਲ ਜੋਗੀ ਹੈ ਕਹਿੰਦੇ ਯੋਗ ਸਾਧਨਾ ਤੋਂ ਬਗੈਰ ਮਨ ਦਾ ਟਿਕਾ ਨਹੀਂ ਹੁੰਦਾ ਹੈ, ਦਸਵਾਂ ਦੁਆਰ ਨਹੀਂ ਖੁੱਲਦਾ ਹੈ, ਉਮਰ ਨਹੀਂ ਵਧਦੀ ਹੈ। ਉਹ ਵੀ ਮਹਾਰਾਜ ਯੋਗਾ ਅਭਿਆਸ ਦਾ ਵੀ ਜਿਹੜੇ ਸਾਧਨ ਨੇ ਢੰਗ ਤਰੀਕੇ ਉਹ ਵੀ ਮੈਨੂੰ ਸਮਝਾਓ ਜਾਓ। ਤੇ ਗੁਰੂ ਮਹਾਰਾਜ ਨੇ ਇਹਦੇ ਇੱਛਾ ਨੂੰ ਦੇਖ ਕੇ ਉਹ ਪ੍ਰਾਣ ਸੰਗਲੀ ਉਚਾਰਨ ਕੀਤੀ ਸੀ, ਤੇਰੇ ਪੁਸਤਕ ਰੂਪ ਦੇ ਵਿੱਚ ਜਿਹਨੂੰ ਕਹਿੰਦੇ ਲੈ ਵੀ ਲੈ ਲਾ। ਕਹਿਣ ਲੱਗਿਆ ਮਹਾਰਾਜ ਇਹ ਪੁਸਤਕ ਹੁਣ ਵਾਪਸ ਵੀ ਲਾਉਂਗੇ ਕਿ ਮੇਰੇ ਕੋਲ? ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਪੰਜਵੇਂ ਜਦੋਂ ਸਾਡਾ ਜਾਮਾ ਹੋਏਗਾ ਉਸ ਵੇਲੇ ਪੰਜਵੇਂ ਜਾਮੇ ਵਿੱਚ ਅਸੀਂ ਸਿੱਖ ਭੇਜਾਂਗੇ ਤੇਰੇ ਕੋਲ, ਜਿਹੜਾ ਵੀ ਤੇਰਾ ਸੰਤਾਨ ਦਾ ਰਾਜ ਭਾਗ ਦਾ ਮਾਲਕ ਹੋਵੇਗਾ ਉਹ ਅੱਗੇ ਤੋਂ ਅੱਗੇ ਕਹੀ ਜਾਣਾ ਕਿ ਗੁਰੂ ਕਾ ਸਿੱਖ ਆਏਗਾ, ਜਦੋਂ ਆਪ ਆ ਕੇ ਮੰਗ ਕਰੇ ਫਿਰ ਪੁਸਤਕ ਦੇ ਦੇਣੀ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਪ੍ਰਾਣ ਸੰਗਲੀ ਲੈਣ ਵਾਸਤੇ ਭਾਈ ਪ੍ਰਾਣਾ ਜੀ ਨੂੰ ਭੇਜਿਆ ਸੀ। ਜਦੋਂ ਲੈ ਕੇ ਆ ਰਿਹਾ ਸੀ ਉਹ ਪ੍ਰਾਣ ਸੰਗਲੀ ਦੀ ਪੁਸਤਕ, ਉਹ ਭਾਈ ਪ੍ਰਾਣਾ ਜੀ ਤੋਂ ਸਵਾ ਹੱਥ ਉੱਪਰ ਹੀ ਆ ਰਹੀ ਸੀ। ਕੋਈ ਸਾਧੂ ਨੇ ਦੇਖਿਆ ਹੈ, ਉਹ ਕਹਿੰਦਾ ਜੀ ਮੈਂ ਇਹ ਪੁਸਤਕ ਪੜ੍ਹਨੀ ਹੈ। ਕਹਿਣ ਲੱਗੇ ਵੀ ਇਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਆਗਿਆ ਨਾਲ ਤਾਂ ਖੋਲ ਕੇ ਪੜ੍ਹ ਸਕਦਾ ਹੈ, ਤੇ ਉਹਨੇ ਨਹੀਂ ਹੈ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੋਲ ਜਦੋਂ ਭਾਈ ਪ੍ਰਾਣਾ ਜੀ ਲੈ ਆਏ, ਪੁਸਤਕ ਖੋਲ ਕੇ ਪੜ੍ਹੀ ਤੇ ਆਪ ਜੀ ਨੇ ਜਾਣਿਆ ਇਹਦੇ ਵਿੱਚ ਯੋਗ ਦੀਆਂ ਕਲਾਵਾਂ ਹਨ, ਇਹਨਾਂ ਨੂੰ ਅਨੁਸਾਰ ਕੋਈ ਕਰ ਕਰਾ ਕੇ ਸ਼ਕਤੀ ਸੰਪੰਨ ਹੋ ਜਾਏਗਾ। ਜਿਵੇਂ ਸ਼ਕਤੀ ਸੰਪੰਨ ਹੋ ਕੇ ਸਿੱਧ ਨਾਲ ਲੋਕਾਂ ਨੂੰ ਤੰਗ ਕਰਦੇ ਸੀ, ਤੇ ਇਸੇ ਤਰ੍ਹਾਂ ਫਿਰ ਕਲਯੁਗੀ ਲੋਕ ਇਉਂ ਹੋਰਨਾਂ ਨੂੰ ਤੰਗ ਕਰਿਆ ਕਰਨਗੇ। ਇਉਂ ਜਾਣ ਕੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਜਿਹੜੀ ਪ੍ਰਾਣ ਸੰਗਲੀ ਪੁਸਤਕ ਹੈ ਜਿੱਥੇ ਦੁੱਖ ਭੰਜਨੀ ਬੇਰੀ ਵਾਲਾ ਸਥਾਨ ਜਲ ਇਹਦੇ ਵਿੱਚ ਸਿੱਟਦੀ ਸੀ ਪੋਥੀ ਦੀ, ਉਹ ਸਾਧੂ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਪੜ੍ਹਨੀ ਸੀ, ਮੈਂ ਤਾਂ ਇਹਦੇ ਨਾਲ ਆਇਆ ਸੀ ਚੱਲ ਕੇ, ਤੁਸੀਂ ਆਹ ਕੀ ਕੀਤਾ? ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਵੀ ਸਾਨੂੰ ਤਾਂ ਇਹਦੀ ਲੋੜ ਨਹੀਂ ਹੈ, ਜੇ ਤੈਨੂੰ ਲੋੜ ਤੇ ਕੱਢ ਕੇ ਲੈ ਜਾ। ਉਹ ਸਾਧੂ ਫਿਰ ਪੁਸਤਕ ਜੀ ਕੱਢ ਕੇ ਲੈ ਗਿਆ ਸੀ, ਤੇ ਹੁਣ ਵੀ ਉਹ ਛਪੀ ਹੋਈ ਪੁਸਤਕ ਪ੍ਰਾਣ ਸੰਗਲੀ ਮਿਲ ਜਾਂਦੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੁਸੀਂ ਕਹਿੰਦੇ ਵੀ ਪ੍ਰਾਣ ਸੰਗਲੀ ਚਾਹੀਦੀ ਹੈ, ਤੇ ਉਹ ਦੇ ਦਿੰਦੇ ਨੇ ਬਾਜ਼ਾਰ ਵਾਲੇ, ਉਹਦੇ ਵਿੱਚ ਯੋਗ ਦੇ ਸਾਧਨ ਤਰ੍ਹਾਂ ਤਰ੍ਹਾਂ ਦੇ ਲਿਖੇ ਹੋਏ, ਕਿਵੇਂ ਸਵਾਸ ਚੜਾਉਣੇ, ਟਿਕਾਉਣੇ, ਦਸਵੇਂ ਦੁਆਰੇ ਚਲਾਉਣੇ ਕਿਵੇਂ, ਉਹ ਜਿਉਂ ਜਿਉਂ ਸਪ੍ਰਾਣਾ ਦਾ ਟਿਕਾ ਹੁੰਦੇ ਜਾਏ, ਕਿਉਂ ਕਿਉਂਕਿ ਉਹ ਕਿਹੋ ਜਿਹੀ ਤਾਕਤ ਆਉਂਦੀ, ਕਿਹੋ ਜਿਹੀ ਸਿੱਧੀ ਸਿੱਧੀ ਆਏਗੀ, ਉਹ ਸਾਰਾ ਕੁਛ ਉਹਦੇ ਵਿੱਚ ਖੋਲ ਖੋਲ ਕੇ ਲਿਖਿਆ ਹੋਇਆ ਹੈ। ਪਰ ਸਿੱਖਾਂ ਦੇ ਗੁਰੂ ਵਾਰਾ ਨੇ ਵਿਵਰਜਿਤੀ ਕਰ ਦਿੱਤਾ ਵੀ ਹੁਣ ਪੜ ਪੜਾ ਲਵੇ, ਉਹਦੇ ਜਿਹੜੇ ਯੋਗ ਦੇ ਤਰੀਕੇ ਹੈ ਨਾ ਉਹ ਨਹੀਂ ਸਿੱਖ ਨੂੰ ਕਰਨੇ ਚਾਹੀਦੇ। ਸਿੱਖ ਨੂੰ ਤਾਂ ਵਾਹਿਗੁਰੂ ਗੁਰੂ ਮੰਤਰ ਦਾ ਹੀ ਜਾਪ ਕਰਨਾ ਚਾਹੀਦਾ, ਮੂਲ ਮੰਤਰ ਦਾ ਅਭਿਆਸ ਇੱਧਰ ਨਹੀਂ ਪਹੁੰਚਣਾ, ਕਿਉਂਕਿ ਇਹਦੇ ਨਾਲ ਰਿਧੀਆਂ ਸਿੱਧੀਆਂ ਆ ਜਾਣਗੀਆਂ, ਫਿਰ ਮਨੁੱਖ ਰਿਧੀਆਂ ਸਿੱਧੀਆਂ ਵਿੱਚ ਪਰਚ ਜੂ, ਗੁਰੂ ਪਰਮੇਸ਼ਰ ਤੋਂ ਬੇਮੁਖ ਹੋ ਜਾਊ। ਇਹ ਗੁਰੂ ਪਰਮੇਸ਼ਰ ਤੋਂ ਬੇਮੁਖ ਹੋ ਗਿਆ ਮਨੁੱਖ ਜਨਮ ਧਾਰਿਆ, ਜਨਮ ਨਿਸਫਲ ਜਾਏਗਾ, ਇਸ ਕਰਕੇ ਗੁਰੂ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਇਸ ਵੱਲੋਂ ਰੋਕ ਦਿੱਤਾ ਸੀ। ਕਈ ਜਿਹੜੇ ਗੁਰਸਿੱਖ ਹੈ, ਗੁਰੂ ਨਾਨਕ ਸਾਹਿਬ ਜੀ ਨੇ ਕੀ ਕੁਝ ਕਿਹਾ ਸੀ ਰਾਜੇ ਨੂੰ, ਉਹ ਕਿਹੜੀਆਂ ਆਪਣੇ ਯੋਗ ਦੀਆਂ ਕਲਾਂ ਦੱਸੀਆਂ ਸੀ, ਵਾਕਫੀਅਤ ਲੈਣ ਵਾਸਤੇ ਉਹਨੂੰ ਜ਼ਰੂਰ ਪੜ੍ਹ ਲੈਂਦੇ। ਔਰ ਉਹ ਵਿਚਾਰ ਵੀ ਇਸ ਤਰ੍ਹਾਂ ਉਹ ਸਿੰਗਲਾ ਦੀਵ ਦੀ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਪੱਤਰਿਕਾ ਭੇਜੀ। ਵਿਧੀ ਚੰਦ ਫਿਰ ਉੱਥੇ ਗਏ ਤੇ ਗੁਰੂ ਮਹਾਰਾਜ ਨੇ ਹੁਕਮਨਾਮਾ ਲਿਖ ਕੇ ਦਿੱਤਾ ਹੋਇਆ ਸੀ, ਸੰਗਤ ਨੇ ਪੜ੍ਹਿਆ। ਉਹਦੇ ਵਿੱਚ ਲਿਖਿਆ ਸੀ ਵੀ ਇਹ ਵਿਧੀ ਚੰਦ ਸਾਡਾ ਹੀ ਸਰੂਪ ਹੈ, ਜਿਵੇਂ ਤੁਸੀਂ ਸਾਨੂੰ ਪੂਜਦੇ ਆ, ਸਾਨੂੰ ਮੰਨਦੇ ਆ ਫਲ ਹੁੰਦਾ, ਉਵੇਂ ਇਹਨੂੰ ਪੂਜਿਆ ਫਲ ਮਿਲੇਗਾ। ਜੋ ਕੁਝ ਸੰਗਤ ਕੋਲ ਹੈਗਾ ਉਹ ਇਹਨਾਂ ਨੂੰ ਮੱਥਾ ਟੇਕ ਦੇਵੇ। ਗੁਰੂ ਮਹਾਰਾਜ ਦਾ ਹਕੂਨਾਮਾ ਪੜ੍ਹ ਕੇ ਸਾਰੀਆਂ ਸੰਗਤਾਂ ਨੇ ਫੁੱਲ ਚੜਾਏ, ਵਿਧੀ ਚੰਦ ਦੀ ਬਹੁਤ ਸੇਵਾ ਕੀਤੀ, ਇੱਕ ਮਹੀਨਾ ਰੱਖਿਆ ਬੇਨਤੀਆਂ ਕਰ ਕਰਕੇ। ਆਖਰੀ ਫਿਰ ਤਰ੍ਹਾਂ ਤਰ੍ਹਾਂ ਦੀਆਂ ਪੇਠਾਵਾਂ, ਸ਼ਸਤਰ, ਬਸਤਰ, ਕੀਮਤੀ ਘੋੜੇ, ਹੋਰ ਖੁੱਲੀ ਡੁੱਲੀ ਮਾਇਆ ਇਕੱਤਰ ਕਰਕੇ, ਨਾਲ ਵੀ ਕੋਈ ਰਸਤੇ ਵਿੱਚ ਕੋਈ ਐਸਾ ਨਾ ਹੋ ਜਾਏ ਸੇਵਕ ਭੇਜੇ ਸਹਾਇਤਾ ਕਰਨ ਲਈ। ਵਿਧੀ ਚੰਦ ਜੀ ਸਾਰਾ ਕੁਛ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਗਏ। ਜੋ ਗੁਰੂ ਮਹਾਰਾਜ ਦੇ ਲਈ ਉਹ ਭੇਟਾ ਹੋਇਆ ਸੀ, ਸਾਰਾ ਵਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਗੇ ਰੱਖ ਦਿੱਤਾ। ਤਾਂ ਵੇਖ ਲਓ, ਗੁਰੂ ਮਹਾਰਾਜ ਨੇ ਵਡਿਆਈ ਬਖਸ਼ੀ ਸੀ ਵੀ ਤੂੰ ਸਾਡਾ ਹੀ ਸਰੂਪ ਹੈ। ਭਾਈ ਵਿਧੀ ਚੰਦ ਫਿਰ ਵੀ ਸਿੱਖ ਰੂਪ ਦੇ ਵਿੱਚ ਹੀ ਆਪਣੇ ਆਪ ਨੂੰ ਮੰਨਿਆ ਵੀ ਗੁਰੂ ਤਾਂ ਗੁਰੂ ਹਰਗੋਬਿੰਦ ਸਾਹਿਬ, ਮੈਂ ਤਾਂ ਸਿੱਖ ਹਾਂ। ਇਹ ਗੁਰੂ ਮਹਾਰਾਜ ਦੀ ਵਡਿਆਈ ਹੈ ਵੀ ਸਿੱਖ ਨੂੰ ਆਪਣੇ ਤੁਲ ਅਹੁਦਾ ਦਿੰਦੇ ਨੇ, ਆਪਣਾ ਰੂਪ ਆਉਂਦੇ। ਜਿਵੇਂ ਗੁਰੂ ਕਲਗੀਧਰ ਜੀ ਨੇ ਵੀ ਖਾਲਸੇ ਪੰਥ ਦੀ ਸਿਰਜਣਾ ਕਰਾ ਕੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਫਿਰ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪ੍ਰਾਨ ਪ੍ਰਾਨ ਕੇ ਪ੍ਰਾਨ, ਖਾਲਸਾ ਮੇਰੋ ਸਜਨ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇਹ ਗੁਰੂ ਮਹਾਰਾਜ ਦੀ ਬੜਬੜੇ ਆਈ ਹੈ ਵੀ ਆਪਣੇ ਜਿਹੜਾ ਕੋਈ ਪਰਖ ਵਿੱਚ ਉਤਰ ਜਾਂਦਾ ਸਿੱਖ, ਉਹਨੂੰ ਆਪਣੀ ਬਰਾਬਰੀ ਦੀ ਵਡਿਆਈ ਬਖਸ਼ਿਸ਼ ਕਰ ਦਿੰਦੇ ਨੇ। ਵਿਧੀ ਚੰਦ ਦਾ ਸਾਰਾ ਪ੍ਰਸੰਗ ਆਪਾਂ ਕੱਲ ਸੁਣਿਆ ਸੀ। ਜਿਵੇਂ ਸ੍ਰੀ ਗੁਰਦਿੱਤਾ ਜੀ ਦਾ ਮਰੀ ਹੋਈ ਗਊ ਦੇ ਜੀਵਨ ਦਾ ਪ੍ਰਸੰਗ ਆ ਰਿਹਾ, ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ।
ਪਾਵਸ ਬਰਖਾ ਆਦਿਕ ਹੋਵੇ,
ਬਰਸਾਤ ਦੀ ਮੌਸਮ ਹੋਣ ਕਰਕੇ ਉਹ ਪਾਵਸ ਰੁੱਤ, ਕੋਈ ਸਿਸਰ ਰੁੱਤ ਹੈ, ਕੋਈ ਬਸੰਤ ਰੁੱਤ ਹੈ, ਇਸ ਤਰ੍ਹਾਂ ਇਹ ਦੋ ਦੋ ਮਹੀਨਿਆਂ ਦੀਆਂ ਜਿਹੜੀਆਂ ਮੌਸਮ ਹੈ ਉਹਦੇ ਵਿੱਚ ਵੱਖਰਾ ਵੱਖਰਾ ਹੈ। ਸਮਾਂ ਕਿਤੇ ਠੰਡ ਦੀ ਮੌਸਮ ਹੁੰਦੀ ਹੈ, ਕਿਤੇ ਬਹੁਤੀ ਗਰਮੀ ਦੀ ਹੁੰਦੀ ਹੈ, ਕਿਤੇ ਨਾ ਠੰਡ ਹੁੰਦੀ ਹੈ ਨਾ ਗਰਮੀ ਹੁੰਦੀ ਹੈ। ਅੱਸੂ ਤੇ ਜਿਹੜਾ ਕੱਤਕ ਹੈ, ਇਹ ਦੋ ਮਹੀਨਿਆਂ ਵਿੱਚ ਨਾ ਬਹੁਤੀ ਠੰਡ ਹੋਣੀ ਨਾ ਬਹੁਤੀ ਗਰਮੀ, ਇਹ ਸਮਾਨ ਜੀ ਮੌਸਮ ਹੈ। ਅੱਗੇ ਪੋਹ ਤੇ ਮਾਘ ਆ ਜਾਏਗਾ, ਉਹਦੇ ਵਿੱਚ ਅਤਿਅੰਤ ਠੰਡੀ ਠੰਡੀ ਪਾਲਾ ਹੀ ਪਾਲਾ ਪਊ, ਚੱਕਰ ਪਊਗਾ, ਚੱਕਰ ਚੱਲੇਗਾ। ਜੇਠ ਹਾੜ ਦੇ ਮਹੀਨਿਆਂ ਵਿੱਚ ਅਤਿਅੰਤ ਤਪਸ਼ ਗਰਮੀ ਹੁੰਦੀ ਹੈ। ਇਸ ਤਰ੍ਹਾਂ ਸਾਉਣ ਤੇ ਜਿਹੜੇ ਭਾਦੋਂ ਦੇ ਮਹੀਨੇ ਨੂੰ ਪਾਵਸ ਰੁੱਤ ਕਿਹਾ ਜਾਂਦਾ ਹੈ, ਯਾਨੀ ਬਰਸਾਤ ਰੁੱਤ ਕਿਹਾ ਜਾਂਦਾ, ਜਿਹਦੇ ਵਿੱਚ ਜ਼ਿਆਦਾ ਬਾਰਿਸ਼ ਪੈਂਦੀ ਹੈ। ਕਿਉਂ ਕਹਿੰਦੇ ਪਾਵਸ ਬਰਖਾ ਅਲਕ ਹੋਏ, ਬਰਸਾਤ ਦੀ ਰੁੱਤ ਹੋਣ ਕਰਕੇ ਬੱਦਲਾਂ ਵਿੱਚੋਂ ਬੜੀ ਬਾਰਿਸ਼ ਹੁੰਦੀ ਹੈ।
ਸਰਤਾ ਸੈਲਨ ਸੈਲ,
ਉਹ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਉਹ ਕਹਿੰਦੇ ਨਦੀਆਂ ਚੱਲ ਰਹੀਆਂ, ਵਰਸਾ ਦਾ ਪਾਣੀ ਵਗ ਰਿਹਾ, ਕਿਤੇ ਉਹਦੀ ਕਹਿੰਦੇ ਸਰਤਾ ਨਦੀਆਂ ਦੀ ਸੈਲ ਕਰਦੇ, ਕਿਤੇ ਸੈਲਨ ਪਹਾੜਾਂ ਦਾ, ਕਿਤੇ ਪਹਾੜਾਂ ਦੀ ਸੈਲ ਕਰਦੇ ਉੱਚੇ ਚੜ੍ਹਦੇ ਹਨ।
ਸ੍ਰੀ ਹਰਗੋਬਿੰਦ ਬਹੁ ਕਰੈ।
ਗੁਰੂ ਹਰਗੋਬਿੰਦ ਸਾਹਿਬ ਜੀ ਜ਼ਿਆਦਾ ਨਦੀਆਂ ਦੀ ਪਹਾੜਾਂ ਦੀ ਸੈਲ ਹੀ ਕਰਦੇ ਹਨ।
ਨੀਚੇ ਉੱਚੇ ਗੈਲ,
ਜਦੋਂ ਕਿਤੇ ਨਦੀ ਦੇ ਕਿਨਾਰੇ ਚੱਲ ਜਾਂਦੇ ਫਿਰ ਉਹ ਨੀਵਾਂ ਥਾਂ ਹੁੰਦਾ ਹੈ, ਗੈਲ ਨਵਾਂ ਰਸਤਾ ਹੁੰਦਾ, ਨੀਵੇਂ ਨੀਵੇਂ ਚਲੇ ਜਾਂਦੇ। ਜਦੋਂ ਕਿਤੇ ਪਹਾੜ ਤੇ ਚੜ੍ਹਦੇ ਫਿਰ ਉੱਚਾ, ਕਹਿੰਦੇ ਕਿਤੇ ਉੱਚੇ ਰਸਤੇ ਕਿਤੇ ਨੀਵੇਂ ਰਸਤੇ, ਭਾਵ ਕਿਤੇ ਨਦੀਆਂ ਤੇ ਨੀਵੇਂ ਰਸਤੇ ਕਿਤੇ ਪਹਾੜਾਂ ਤੇ ਉੱਚੇ ਰਸਤੇ ਚੱਲਦੇ ਹਨ, ਸੈਲ ਕਰਦੇ ਹਨ।
ਚੌਪਈ ਪਾਵਸ ਇਸੀ ਪ੍ਰਕਾਰ ਬਿਤਾਈ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਜਿਹੜੀ ਬਰਸਾਤ ਦੀ ਮੌਸਮ ਹੈ, ਵਰਖਾ ਰੁੱਤ ਦੀ ਬਤੀਤ ਕੀਤੀ ਹੈ, ਚਾਹੀ ਸਾਉਣ ਭੌਨੋ ਦੇ ਮਹੀਨੇ ਬਤੀਤ ਕੀਤੇ ਹਾਂ।
ਸਰਦ ਸੁੰਦਰੀ ਰਿਤੂ ਪੁੰਨ ਆਈ।
ਇਹ ਜਿਹੜੀ ਕਹਿੰਦੇ ਸਰਦ ਰੁੱਤ ਬੜੀ ਸੁੰਦਰ ਹੁੰਦੀ ਹੈ, ਸੋਹਣੀ ਰੁੱਤ ਹੁੰਦੀ, ਨਾ ਠੰਡ ਨਾ ਗਰਮੀ, ਉਹ ਸੁਖਤੇ ਦੇ ਮਹੀਨੇ ਨੂੰ ਸਰਦ ਰੁੱਤ ਕਿਹਾ ਜਾਂਦਾ, ਉਹ ਆ ਗਈ ਹੈ।
ਭਏ ਸੇਤ ਘਨ ਜਲ ਕੋ ਛੋਰ,
ਜਿੰਨੇ ਬੱਦਲ ਹੈ ਕਹਿੰਦੇ ਪਾਣੀ ਛੱਡ ਕੇ ਸਾਰੇ ਚਿੱਟੇ ਰੰਗ ਦੇ ਹੋ ਗਏ ਹਨ।
ਵਿਮਲ ਆਕਾਸ਼ ਭਇਓ ਚਹੁ ਓਰ,
ਜਿੱਧਰ ਕਿੱਧਰ ਵੀ ਝਾਤੀ ਮਾਰ ਕੇ ਦੇਖੀਏ ਜਿਹੜਾ ਆਕਾਸ਼ ਹੈ ਚਾਰੇ ਤਰਫੀ ਉਜਲ ਹੋ ਗਿਆ, ਮਿੱਟੀ ਕੱਟਾ ਦਵਿਆ ਸਾਫ ਹੈ ਆਕਾਸ਼।
ਕਾਬ ਕਾਬ ਸ੍ਰੀ ਗੁਰੂ ਦਿੱਤਾ ਚਰੈ।
ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਕਦੇ ਕਦੇ ਕਹਿੰਦੇ ਇਸ ਤਰ੍ਹਾਂ ਇਹ ਸਰਦ ਰੁੱਤ ਅਥੁਕ ਤੇ ਮਹੀਨਿਆਂ ਵਿਚ ਬਾਹਰ ਚੜ ਕੇ ਚਲੇ ਜਾਂਦੇ।
ਵਹਿਰ ਅਖੇਰ ਬ੍ਰਿਤ ਕੋ ਕਰੈ।
ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਵਾਂਗ ਹੀ ਜੀਵਾਂ ਦੇ ਕਲਿਆਣ ਕਰਨ ਵਾਸਤੇ ਸ਼ਿਕਾਰ ਬਿਰਤੀ ਕਰਦੇ ਹਨ।
ਵਾਂਛਤ ਲੇਤ ਸੰਗ ਅਸਵਾਰ,
ਇਸ ਤਰ੍ਹਾਂ ਜਿੰਨੇ ਕੋ ਮਨ ਨੂੰ ਚੰਗੇ ਲੱਗਦੇ ਵੀ ਇਹ ਚੰਗਾ ਸੂਰ ਵੀ ਹੈ, ਮਨ ਭਾਉਂਦੇ ਘੋੜਾ ਸਵਾਰ ਸੂਰ ਵੀ ਨਾਲ ਲੈ ਲੈਂਦੇ ਹਨ।
ਵਿਚ ਰਹਿ ਜਹਿ ਕਹਿ ਬੇਪਨ ਮਜਾਰ,
ਇਸ ਤਰ੍ਹਾਂ ਸ੍ਰੀ ਗੁਰੂ ਦਿੱਤਾ ਜੀ ਜਿੱਥੇ ਕਿੱਥੇ ਜੰਗਲ ਹੈ ਉਸ ਵਿਚ ਹੀ ਵਿਚਰਦੇ ਫਿਰਦੇ ਰਹਿੰਦੇ ਹਨ।
ਸ੍ਰੀ ਹਰਗੋਬਿੰਦ ਥਿਰਤਾ ਗਹੀ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰਦ ਰੁੱਤ ਆਉਣ ਕਰਕੇ, ਅਸੂ ਕੱਤੇ ਦੇ ਮਹੀਨੇ ਨੂੰ ਆਉਣ ਕਰਕੇ ਇਸਤੀ ਫੜੀ ਹੈ, ਟਿਕਈ ਰਹਿੰਦੇ ਹਨ।
ਵਹਿਰ ਬਹੁ ਗਮ ਨਹਿ ਨਹੀਂ,
ਸੁਖਤ ਕਿਤੇ ਮਹੀਨੇ ਵਿਚ ਗੁਰੂ ਮਹਾਰਾਜ ਜ਼ਿਆਦਾ ਬਾਹਰ ਨਹੀਂ ਜਾਂਦੇ ਹਨ।
ਕਰਨ ਅਖੇਰ ਅਰੂਡਨ ਬਾਜ,
ਘੋੜੇ ਤੇ ਚੜ੍ਹਨਾ ਤੇ ਬਾਹਰ ਜਾ ਕੇ ਸ਼ਿਕਾਰ ਕਰਨੇ ਜੀਵਾਂ ਦੀ ਕਲਿਆਣ ਲਈ।
ਤਜਿਓ ਰਾਖਬੋ ਸਵਾਨ ਰਬਾਜ,
ਬਾਜ ਰੱਖਣੇ ਵੀ ਛੱਡਦੇ, ਸ਼ਿਕਾਰੀ ਕੁੱਤੇ ਰੱਖਣੇ ਵੀ ਛੱਡਦੇ ਆਪ ਜੀ ਨੇ।
ਜੁਗਮ ਸਮੇ ਸੁਭ ਸਭਾ ਲਗਾਵੇ,
ਕਿਉਂਕਿ ਬਿਰਧ ਅਵਸਥਾ ਆਪ ਜੀ ਦੀ ਹੋ ਗਈ ਹੈ, ਜਿਸ ਕਰਕੇ ਦੋਵੇਂ ਸਮੇ ਆਪ ਜੀ ਦੀ ਵਾਲ ਲਾਉਂਦੇ ਹਨ।
ਸ਼ਬਦ ਰਬਾਬੀ ਸੁੰਦਰ ਗਾਵੇ,
ਜਿਹੜੇ ਰਬਾਬੀ ਕੀਰਤਨੀ ਹਨ ਉਹ ਦੀਵਾਨ ਵਿਚ ਬੈਠ ਕੇ ਸੋਹਣੇ ਢੰਗ ਨਾਲ ਸ਼ਬਦ ਗਾਉਂਦੇ ਹਨ।
ਸਿੱਖ ਸੰਗਤ ਚੌਹ ਦੇਸ਼ ਤੇ ਆਏ,
ਜਿਹੜੀਆਂ ਗੁਰੂ ਕੀਆਂ ਸਿੱਖ ਸੰਗਤਾਂ ਉਹ ਚਾਰੇ ਤਰਫਾਂ ਤੋਂ ਬੜੀਆਂ ਆਉਂਦੀਆਂ ਹਨ।
ਲਿਆਏ ਉਪਾਇਨ ਕੋ ਸਮਦਾਰ,
ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਵਿਚ ਆ ਬੈਠਦੇ, ਬਹੁਤ ਤਰ੍ਹਾਂ ਦੀਆਂ ਭੇਟਾਂ ਮਾਂ ਲਿਆਉਂਦੇ ਹਜੂਰੀ ਵਿਚ।
ਹਰ ਪਹਿ ਦਰਸ ਕਰਹਿ ਵੱਡ ਭਾਗੇ,
ਵੱਡੇ ਭਾਗਾਂ ਵਾਲੇ ਨਾਲੇ ਸਤਿਗੁਰੂ ਦੇ ਦਰਸ਼ਨ ਕਰਦੇ, ਨਾਲੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਮਾਂ ਰੱਖਦੇ ਹਨ।
ਚਰਨ ਸਪਰਸ਼ ਪ੍ਰੇਮ ਸੁਪਾਗੇ,
ਬਹੁਤ ਹੀ ਪ੍ਰੇਮ ਪਿਆਰ ਵਿਚ ਪਾਗੇ ਕੀ ਰਪੇ ਹੋਏ ਰੰਗੇ ਹੋਏ ਚਰਨਾਂ ਨੂੰ ਛੋਹਦੇ ਹਨ।
ਸੁਨਹਿ ਬਚਨ ਸਿਮਰਹਿ ਸਤ ਨਾਮੂ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖਾਰਬਿੰਦ ਦੇ ਬਚਨ ਸੁਣਦੇ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ।
ਪਾਏ ਸ੍ਰੇਯ ਕੋ ਗਮ ਨਹਿ ਧਾਮੂ,
ਇਸ ਤਰ੍ਹਾਂ ਕਲਿਆਣ ਮੁਕਤੀ ਪ੍ਰਾਪਤ ਕਰਕੇ ਫਿਰ ਆਪਣੇ ਘਰਾਂ ਨੂੰ ਜਾਂਦੇ ਹਨ।
ਮਹਾਜਾ ਜੰਗ ਹੋਇਆ ਬਹੁ ਅਰੇ।
ਹਾਂ ਬੜਾ ਭਾਰੀ ਜੰਗ ਜਦ ਹੋਇਆ ਹੈ, ਬੜੇ ਅੜੇ ਆ ਵੀ ਸਤਿਗੁਰੂ।
ਕਾਬਲ ਆਦਿਕ ਕੇ ਨਰ ਮਰੇ।
ਬਈ ਕਾਬਲ ਸ਼ਹਿਰ ਤੋਂ ਆਦ ਲੈ ਕੇ ਹੋਰ ਸ਼ਹਿਰਾਂ ਦੇ ਬੜੇ ਮੁਸਲੇ ਮਰੇ।
ਉਤ ਦਿੱਲੀ ਆਦਿਕ ਪੁਰ ਵਾਸੀ।
ਉਧਰ ਦਿੱਲੀ ਸ਼ਹਿਰ ਤੋਂ ਆ ਲੈ ਕੇ ਹੋਰ ਸ਼ਹਿਰਾਂ ਦੇ ਜਿਹੜੇ ਵਸਣ ਵਾਲੇ ਹਨ।
ਲਰੇ ਗੁਰੂ ਸੰਗ ਭਏ ਬਿਨਾਸੀ।
ਆਪੋ ਵਿਚ ਹੀ ਲੋਕ ਗੱਲਾਂ ਕਰਦੇ ਆ ਵੀ ਗੁਰੂ ਨਾਲ ਲੜ ਲੜ ਕੇ ਸਾਰੇ ਸ਼ਹਿਰਾਂ ਦੇ ਮੁਸਲੇ ਖਪ ਗਏ, ਮਰ ਗਏ, ਨਾਸ ਹੋ ਗਏ।
ਗੁਰੂ ਸੂਰਤਾ ਬਿਦਤ ਜਹਾਨ।
ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਸੂਰਵੀਰ ਬਹਾਦਰ, ਇਉਂ ਕਹਿੰਦੇ ਸੂਰਮਤਾਈ ਦੀ ਸਤਿਗੁਰੂ ਦੀ ਬੜੀ ਮਸ਼ਹੂਰੀ ਹੋ ਰਹੀ ਹੈ, ਪ੍ਰਗਟਤਾ ਹੋ ਰਹੀ ਹੈ।
ਵੱਡੇ ਬਹਾਦੁਰ ਕਰਹਿ ਬਖਾਨ।
ਕਿੱਥੇ ਲੋਕ ਕਹਿ ਰਹੇ ਹੈ ਵੀ ਅੱਜ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਸੂਰਵੀਰ ਬਹਾਦਰ ਹਨ।
ਅਲਪ ਚਮੂ ਜਿਨ ਕੇ ਰਹਿ ਪਾਸੀ।
ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਮੈਂ ਥੋੜੀ ਜਿਹੀ ਫੌਜ 300-400 ਹੀ ਸੀ।
ਲੱਖ ਸਤਰੁਨ ਕਰੇ ਬਿਨਾਸੀ।
4-5 ਹਜ਼ਾਰ ਫੌਜ ਨਾਲ ਲੱਖਾਂ ਬੈਰੀ ਜਿਹੜੇ ਗੁਰੂ ਕਰਦੇ ਸੀ ਉਹਨਾਂ ਨੇ ਖਪਾ ਤੇ ਨਾਸ਼ ਕਰ ਦਿੱਤੇ।
ਸਿਰ ਪੀਰਨ ਕੇ ਪੀਰ ਵਿਸਾਲਾ।
ਵਾਹਿਗੁਰੂ ਹਰਗੋਬਿੰਦ ਸਾਹਿਬ ਅੱਜ ਦੇ ਸਮੇਂ ਜਿਹੜੇ ਬੜੇ ਬੜੇ ਪੀਰ ਆ ਉਹਨਾਂ ਦੇ ਕਹਿੰਦੇ ਸਿਰ ਤੇ ਸ਼੍ਰੋਮਣੀ ਪੀਰ ਆ, ਵੱਡੇ ਪੀਰਾਂ ਦੇ ਪੀਰ ਹਨ, ਪੂਜਨੀਕ ਹਨ।
ਵੱਡ ਮੀਰਨ ਕੇ ਮੀਰ ਸੁਚਾਲਾ।
ਬੜੇ ਬੜੇ ਜਿਹੜੇ ਪਾਤਸ਼ਾਹ ਲੋਕ ਹੈ ਉਹਨਾਂ ਦੇ ਸ਼੍ਰੋਮਣੀ ਸੱਚੇ ਪਾਤਸ਼ਾਹ ਹਨ ਤੇ ਸੋਹਣੀ ਚਾਲਾ ਰੀਤੀ ਮਰਜ਼ਾਦਾ ਵਾਲੇ ਹਨ।
ਸ਼ਾਹ ਜਹਾਂ ਜਿਨ ਸੋ ਲਰ ਹਾਰੇ।
ਜਿਸ ਵੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਾਲ ਆ ਦੁਨੀਆਂ ਦਾ ਸ਼ਾਹ ਜਹਾਂ ਪਾਤਸ਼ਾਹ ਲੜਕੇ ਹਾਰ ਹੰਬ ਗਿਆ।
ਆਪਰ ਬਾਪਰੇ ਕਹਾ ਵਿਚਾਰੇ।
ਹੋਰ ਨਿੱਕੇ ਮੋਟੇ ਰਾਜੇ ਰਵਾੜੇ ਜੇ ਤਾਂ ਵਿਚਾਰੇ ਕੀ ਹੈ ਸਤਿਗੁਰੂ ਅੱਗੇ।
ਚਾਰ ਬਾਰ ਕਰ ਰਾਰ ਖਪਾਏ।
ਦੇਖ ਲੋ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਲੜਾਈਆਂ, ਚਾਰ ਜੰਗ ਕੀਤੇ, ਬਹੁਤ ਹੀ ਖਪਾ ਦਿੱਤੇ।
ਜੀਵਤ ਕੋ ਨਹਿ ਸਾਧਨ ਪਠਾਏ।
ਜਿਹੜਾ ਮੂੰਹ ਚੱਕ ਕੇ ਆ ਗਿਆ ਫਿਰ ਜਿਉਂਦਾ ਨੀ, ਸਤਿਗੁਰੂ ਨੇ ਉਹਨੂੰ ਘਰ ਵਿਚ ਭੇਜਿਆ, ਮਾਰੀ ਮੁਕਾਇਆ ਉੱਥੇ।
ਬਿਦ ਤਿਓ ਜਗਤ ਬਿਲੰਦ ਪ੍ਰਸੰਗ।
ਇਹੋ ਜਿਹਾ ਚੰਗਾ ਜੰਦਾ ਦਾ ਜਿਹੜਾ ਪ੍ਰਸੰਗ ਹੈ ਸੰਸਾਰ ਦੇ ਵਿਚ ਬੜਾ ਪ੍ਰਗਟ ਹੋਇਆ, ਬੜਾ ਫੈਲਿਆ।
ਮਰੇ ਹਜ਼ਾਰਾਂ ਯੋਧਾ ਜੰਗ।
ਯੋਧੇ ਜਿਹੜੇ ਸਨ ਜੰਗ ਦੇ ਵਿਚ, ਇਕ ਨੀ ਦੋ ਨੀ ਹਜ਼ਾਰਾਂ ਮਰ ਮੁੱਕ ਗਏ।
ਦੇਸ਼ ਵਿਦੇਸ਼ਨ ਵਿਧਵਾ ਤੁਰਕਨ।
ਇਸ ਕਰਕੇ ਦੇਸਾਂ ਵਿਚ ਵੀ ਪ੍ਰਦੇਸ਼ਾਂ ਵਿਚ ਮੁਸਲੀਆਂ ਕਹਿੰਦੇ ਵਿਧਵਾ ਰੰਡੀਆਂ ਹੋ ਗਈਆਂ।
ਰੁਦਤ ਕਨੀ ਸਿਰ ਛਾਤੀ ਹਨ ਹਨ।
ਕਹਿੰਦੇ ਸਿਰ ਤੇ ਛਾਤੀ ਤੇ ਹੱਥ ਜੇ ਮਾਰ ਮਾਰ ਕੇ ਬਣੀਆਂ ਰੋਂਦੀਆਂ ਫਿਰਦੀਆਂ ਸਿਆਪੇ ਕਰਦੀਆਂ।
ਲਰੇ ਗੁਰੂ ਸੋ ਪੀਰ ਜੋ ਪੀਰ।
ਜਿਹੜਾ ਕੋਈ ਪੀਰਾਂ ਦਾ ਪੀਰ ਵੀ ਹੋਵੇ ਉਹ ਵੀ ਜੇ ਭਲਾ ਗੁਰੂ ਹਰਗੋਬਿੰਦ ਸਾਹਿਬ ਨਾਲ ਆ ਕੇ ਲੜ ਲੇ ਉਹਦੀ ਵੀ ਖੈਰ ਨਹੀਂ ਹੈ।
ਕਰਾ ਮਾਤ ਕਾਮਲ ਵੱਡ ਮੀਰ।
ਕਿਉਂਕਿ ਆਪ ਤਾਂ ਪਾਤਸ਼ਾਹ ਦੇ ਪਾਤਸ਼ਾਹ ਵੱਡੇ ਹੈ, ਕਰਾਮਾਤਾਂ ਵਿਚ ਕਾਮਲ ਪੂਰਨ ਹਨ।
ਅਰਿਓ ਸੋ ਮਰਿਓ, ਅਰਿਓ ਸੋ ਮਾਰਿਓ, ਬਚਿਓ ਪਲਾਇਓ।
ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨਾਲ ਅੜਿਆ ਉਹਨੂੰ ਮਾਰ ਦਿੱਤਾ, ਜਿਹੜਾ ਕਹਿੰਦੇ ਭੱਜ ਗਿਆ ਭਗੌੜਾ ਹੋ ਗਿਆ ਉਹ ਬਸ ਮਰਨੋਂ ਬਚ ਗਿਆ।
ਹਜ਼ਰਤ ਲਸ਼ਕਰ ਬ੍ਰਿੰਦ ਮਰਾਇਓ।
ਵੇਖ ਲੋ ਬਈ ਅੱਜ ਦੇ ਸ਼ਾਹ ਜਾਂ ਪਾਤਸ਼ਾਹ ਨੇ ਬੜਾ ਭਾਰੀ ਆਪਣਾ ਫੌਜਾਂ ਦਾ ਦਲ ਮਰਾ ਲਿਆ।
ਸਭ ਦੇਸ਼ਾਂ ਮਹਿ ਮੁਗਲ ਪਠਾਨ।
ਸਾਰਿਆਂ ਦੇਸ਼ਾਂ ਇਲਾਕਿਆਂ ਵਿਚ ਜਿਹੜੇ ਮੁਗਲ ਤੇ ਪਠਾਨ ਹੈ,
ਸੱਯਦ ਆਦਿ ਸੰਬੰਧੀ ਜਾਨ।
ਹੋਰ ਜਿਹੜੇ ਕੋਈ ਸੱਜਦ ਹੈ ਉਹਨਾਂ ਦੇ ਜਿਹੜੇ ਸਾਗ ਸੰਬੰਧੀ जाने जांदे हां
मिल मिल सिफत कनी को ठान
ते सारे मिल मिल के अपने एक दूसरे को गुरु हरगोबिंद साहिब जी दियां बड़ियां सिफतां करदे
बड़े बहादुर बहुत बखान
ते कहंदे भी अज दे समय गुरु हरगोबिंद साहिब जी बड़े सूरवीर बहादुर हन
अल्प चमू जोत रहत हमेशा
लखा फौजा नहीं थोड़िया जिया फौजा समेत आप जी रहंदे हन
लख आवत हत है अशेषा
जे लखा भी चढ़के आ जान सारिया नु गुरु मारे मार दंदे
किस को सुत रोवत बिल लावे
इस करके किसे दा कहंदे पुत्र रो रो के बिरलाप कर रहा कीने पौंदा
को प्राता सिमरत दुख पावे
कोई अपने भरा नु मरिया कहंदे याद करके दुख पौंदा है
चाचा भतीज कितक पुकारे
जेड़े चाचे भतीजा नु पुकारी जांदे मरे नु भतीजा जेड़ा चाचे नु चेते होर के पुकारदा है
किस को पित सुन गुणन उचारे
किसे दा जेड़ा पितर पिता है उपर पुत्र मर गया ओदे गुणा नु कहंदे उचारदा भी बड़ा सियाना सी मेरा पुत्र
देश विदेश तुरक तुरकानी
देशा विच परदेशा विच मुसले भी मुसलमानिया भी
को आवत को जात मुकानी
कोई कहंदे मरे दी मकान आ रहा कोई मकाना जिया ला के जा रहा
जित कित ग्राम नगर समदाया
जिथे किथे पिंड हान बड़े बड़े नगर हान समद बहुत ही
सुनत शब्द गान रुदन उठाया
सारिया नगर शहरा विच कहंदे रोन पिटन दी आवाजा सुनदा उठदा
मिल मिल पीटत सिर मुख छाती
जेड़ियां स्त्रियां आपो विच मिल मिल के कहंदे सिर ते मुंह ते छाती ते हथे मार के पिटदियां हन
देह नाम गुण कर बखिया
जेड़े कोई मर गए उन्हां दे नाम लै के उन्हां दे गुणा नु प्रगट करके कहंदियां हन
इम जग मह बड माचियो शोर
इस तरह संसार दे विच हर पासे रोन पिटन दा शोर शराबा मचिया है
पन है वीरता सतगुर जोर
सतगुरु दी सूर वीरता सतगुरु दा जेड़ा बल है ओ सारे कहंदे हन
सुन सुन सिख संगत हर खावे
गुरु क्या सिख संगता गुरु हर गोबिंद साहिब दा जस सुन सुन के बड़ा खुश हुंदियां
देश विदेशन ते चल आवे
इस करके देशा प्रदेशा तो सतगुरु दे दर्शन करन ली चल चल के संगता आउंदियां
मग मह सुनत आए बिरतांत
रस्ते वे संगता गुरु हरगोबिंद साहिब दा जसदा प्रसंग सुनदियां आउंदियां
जह कह मिल है कर है नार बात
क्योंकि जिथे किथे लोग मिल मिल के गुरु महाराज दे जस दियां गल्लां करदे
एक दिवस बाबा गुरदित्ता
एक दिन दी गल है बाबा गुरदित्ता जी
छड़े अखेर करन दे चित्ता
अपना चिरदा इधर ख्याल जा दे के शिकार करन ली चढ़ पे
के तिक साथ चले असवार
श्री गुरदित्ता जी दे कुछ कहंदे घोड़ असवार भी सूरवीर नाल चल पे
चपल तुरंगम जीनन डार
चंचल घोड़िया ते सोहनिया काठिया पा के
संग तफंग लई कस गोरी
सूरवीरा ने नाल जिहड़िया बंदूकां कहंदे गोली पा के कस लिया तैयार कर लिया ने
उठ प्रभात गमने बन ओरी
अमृत वेले उठ के जंगल दी तरफ श्री गुरु दत्ता जी सूरवीरा नु नाल लेके चले गए
खोजत फिरत ससे गन सूकर
जंगल दे विच कहंदे लभदे फिरदे असुर ते सहे आदिक
मृगन अनेकन ले संग कूकर
इसे तरह अनेका जेड़े हरन हन उन्हां नु नाश करन ली शिकारी कुत्ते लै के नाल
गिर की जरन बिखै बिचरंते
पहाड़ दियां जेड़ियां जड़ां जियां ओहदे विच फिरदे हन
ऊच नीच थल चढ़ उतरंते
ਥਾਂ ਚੜ੍ਹ ਪੈਂਦੇ ਨੀਵੇਂ ਥਾਂ ਕਹਿੰਦੇ ਹੇਠਾਂ ਕਹਿੰਦੇ ਚਲੇ ਆਉਂਦੇ ਉਤਰੇ ਆਉਂਦੇ ਹਾਂ
ਫਿਰੇ ਬਹੁਤ ਹੀ ਖੋਜਤ ਚਾਰਨ।
ਆ ਜਿਹੜੇ ਜੰਗਲ ਵਿੱਚ ਝਾੜਦੇ ਹਨ ਉਹਨਾਂ ਵਿੱਚ ਹੀ ਬੜਾ ਖੋਜਦੇ ਲੱਭਦੇ ਫਿਰੇ ਹਨ।
ਸਥਲ ਬਿਖਮ ਸਮ ਕਰਹਿ ਨਿਹਾਰਨ।
ਜਿਹੜੇ ਖੋਜੇ ਥਾਂ ਪਧਰੇ ਜੇ ਸਥਾਨ ਔਖੇ ਕਠਿਨ ਜੇ ਸਥਾਨ ਸਾਰਿਆਂ ਵਿੱਚ ਹੀ ਵੇਖਣਾ ਕਰਦੇ।
ਗੁਰ ਸੁਤ ਵਿਚਰਤ ਭੇ ਬਨ ਮਾਹੀ।
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਸੀ ਗੁਰੂ ਦਿੱਤਾ ਜੀ ਜੰਗਲ ਵਿੱਚ ਵਿਚਰ ਰਹੇ।
ਪ੍ਰਾਪਤ ਕਿਤੋਂ ਅਖੇਰਾ ਨਾਹੀ।
ਰਾਜ ਕਹਿੰਦੇ ਰੱਬ ਦੀ ਨੇਤ ਹੋਈ ਕਿਤੋਂ ਵੀ ਕਹਿੰਦੇ ਕਿਸੇ ਪਾਸੇ ਤੋਂ ਸ਼ਿਕਾਰ ਲੱਭਿਆ ਹੀ ਨਹੀਂ ਮਿਲਿਆ।
ਦਿਵਸ ਚੜਿਓ ਵੱਡ ਘਾਮ ਉਪੰਨਾ।
ਦਿਨ ਚੜ ਗਿਆ ਬੜਾ ਸਾਰਾ ਤੇ ਤਪਸ਼ ਬੜੀ ਪੈਦਾ ਹੋ ਗਈ।
ਵਿਚਰਤ ਰਹੇ ਨਕੋ ਮ੍ਰਿਗ ਹੰਨਾ।
ਜੰਗਲ ਵਿੱਚ ਫਿਰਦੇ ਤਾਂ ਰਹੇ ਕੋਈ ਕਹਿੰਦੇ ਹਰਨ ਨਾ ਮਾਰ ਸਕੇ।
ਦੂਰ ਦੂਰ ਲਾ ਫੇਰੇ ਅਸੂਰ।
ਜਿਹੜੇ ਗੁਰੂ ਕੇ ਸੂਰਬੀਰ ਘੋੜਾ ਸਵਾਰ ਉਹ ਵੀ ਸ੍ਰੀ ਗੁਰੂ ਦਿੱਤਾ ਜੀ ਨਾਲ ਦੂਰ ਦੂਰ ਤੱਕ ਫਿਰਦੇ ਰਹੇ।
ਖੋਜਤ ਗਿਰਨ ਦਰੀ ਥਲ ਪੂਰ।
ਪਹਾੜਾਂ ਦੀਆਂ ਜਿਹੜੀਆਂ ਕਹਿੰਦੇ ਦਰੀ ਕੰਦਰਾਂ ਚੀਆਂ ਹੈ ਹੋਰ ਜਿਹੜੇ ਕੋਈ ਪਹਾੜ ਗੁਫਾਵਾਂ ਉਹਨਾਂ ਵਿੱਚ ਕਹਿੰਦੇ ਬੜਾ ਫਿਰਦੇ ਰਹੇ ਖੋਜਦੇ ਰਹੇ।
ਤੈਨੂੰ ਚਰਤ ਹੁਤੀ ਇੱਕ ਬਨ ਮੈਂ।
ਇਸੇ ਤਰ੍ਹਾਂ ਜੰਗਲ ਵਿੱਚ ਕਹਿੰਦੇ ਇੱਕ ਗਊ ਚਰ ਰਹੀ ਸੀ ਇਕੱਲੀ ਹੀ।
ਸੰਗ ਨੇ ਪਾਤ ਸਮੂਹ ਬ੍ਰਿਛਨ ਮੈਂ।
ਬਹੁਤੇ ਬ੍ਰਿਛਾਂ ਵਿੱਚ ਉਹਨਾਂ ਨੂੰ ਬੜੇ ਸੰਘਣੇ ਜੇ ਪੱਤੇ ਹਨ ਉਹਨਾਂ ਵਿੱਚ ਚਰ ਰਹੀ ਸੀ।
ਇੱਕ ਅਸਵਾਰ ਫਿਰਤ ਨੇ ਹੇਰੀ।
ਇੱਕ ਜਿਹੜਾ ਸ੍ਰੀ ਗੁਰੂ ਦਿੱਤਾ ਜੀ ਦੇ ਨਾਲ ਘੋੜ ਸਵਾਰ ਸੂਰਵੀਰ ਸੀ ਉਹਨੇ ਕਹਿੰਦੇ ਉਹ ਵੇਖੀ।
ਜਾਨੀ ਗਈ ਨ ਦੂਰ ਵਡੇਰੀ।
ਬਹੁਤੀ ਦੂਰ ਗਊ ਹੋਣ ਕਰਕੇ ਉਹ ਤੋਂ ਜਾਣੀ ਪਛਾਣੀ ਨਾ ਗਈ ਪਤਾ ਨਾ ਲੱਗਿਆ ਵੀ ਇਹ ਗਊ ਹੈ ਜਾਂ ਕੋਈ ਹੋਰ ਹੈ।
ਔਰ ਮੈਂ ਲਖਿਓ ਸੋ ਪਾੜਾ ਮਹਾ।
ਫਿਰ ਦੇ ਵਿੱਚ ਉਹ ਜਾਣਿਆ ਵੀ ਇਹ ਤਾਂ ਪਾੜਾ ਪਸ਼ੂ ਹੈ ਸ਼ਹਿ ਤੇ ਬਾਰਾਂ ਸਿੰਘਾਂ ਫਿਰ ਰਿਹਾ ਹੈ।
ਸਿੰਘਨ ਸਹਿਤ ਚਰਤ ਹੈ ਇਹਾ।
ਇਹ ਬੜੇ ਬੜੇ ਸਿੰਘਾਂ ਦੇ ਸਮੇਤ ਪੜਾ ਹੀ ਕਹਿੰਦੇ ਚਰ ਰਿਹਾ ਹੈ।
ਵਿਆਕੁਲ ਹੋ ਤੋ ਘਾਮ ਤੇ ਸੋਏ।
ਕਿਉਂਕਿ ਜਿਹੜਾ ਘੋੜ ਸਵਾਰ ਸੂਰਵੀਰ ਸੀ ਉਹ ਬਹੁਤ ਹੀ ਤਪਸ਼ ਕਰਕੇ ਵਿਆਕੁਲ ਜਿਹਾ ਹੋਇਆ ਸੀ।
ਵਿਚਰਤ ਅਧਿਕ ਥਕਤ ਪੁੰਨ ਹੋਏ।
ਬਹੁਤਿਆਂ ਫਿਰਦਿਆਂ ਫਿਰਦਿਆਂ ਸੂਰਵੀਰ ਬੜਾ ਅੱਕਿਆ ਥੱਕਿਆ ਹੋਇਆ ਸੀ।
ਇਨ ਕਾਰਨ ਤੇ ਨਹਿਨ ਪਛਾਣੀ।
ਇਨ੍ਹਾਂ ਕਾਰਨ ਕਰਕੇ ਉਹ ਘੋੜ ਸਵਾਰ ਨੇ ਕਹੂ ਪਛਾਣੀ ਨਾ।
ਦੇਖਤ ਸਿੰਘ ਮ੍ਰਿਗ ਲੀਏ ਜਾਨੀ।
ਸਿੰਘ ਜੇ ਦੇਖ ਕੇ ਬੜੇ ਬੜੇ ਵੀਏ ਹਰਨੀ ਆਯੋ ਜਾਣ ਲਿਆ।
ਨਹਿ ਤਿਸਕੇ ਚੱਲ ਪਹੁੰਚਿਓ ਨੇਰ।
ਘੋੜ ਸਵਾਰ ਸੀ ਕਹਿੰਦੇ ਉਹ ਗਊ ਦੇ ਨੇੜੇ ਤਾਂ ਜਾ ਕੇ ਪੁੱਜਿਆ ਨਹੀਂ।
ਭਾਜ ਨ ਜਾਏ ਮੋਹ ਕੋ ਹੇਰ।
ਇਸ ਤਰ੍ਹਾਂ ਮਨ ਵਿੱਚ ਖਿਆਲ ਕੀਤਾ ਵੀ ਮੈਨੂੰ ਕਿਤੇ ਦੇਖ ਕੇ ਭਾਜੀ ਨਾ ਜਾਵੇ ਹਰਨ।
ਥੱਕਿਓ ਦੂਰ ਤੇ ਤੁਪਕ ਚਲਾਈ। ਥਿਰਿਓ ਦੂਰ ਤੇ ਤੁਪਕ ਚਲਾਈ।
ਹਾਂ ਕਹਿੰਦੇ ਦੂਰ ਹੀ ਖੜਕੇ ਨੇ ਬੰਦੂਕ ਦੇ ਵਿੱਚੋਂ ਗੋਲੀ ਜੀ ਚਲਾ ਦਿੱਤੀ।
ਲਾਗੀ ਸੀਸ ਬਿਖੈ ਤਬ ਜਾਈ।
ਉਹ ਸਵੇਰੇ ਸਿੱਧੀ ਜਿਹੜੀ ਗੋਲੀ ਹੈ ਗਊ ਦੇ ਕਹਿੰਦੇ ਮੱਥੇ ਵਿੱਚ ਸ਼ੀਸ਼ ਵਿੱਚ ਜਾ ਵੱਜੀ ਹੈ।
ਤਤ ਛਿਨ ਤੇਨ ਗਿਰੀ ਉਥ ਲਾਏ।
ਝਟਪਟੀ ਕਹਿੰਦੇ ਜਿਹੜੀ ਗਊ ਹੈ ਉੱਠ ਕੇ ਡਿੱਗ ਪਈ।
ਪ੍ਰਾਣ ਨਾਸ ਹੋ ਤਬ ਲੱਗ ਕਾਏ।
ਉਹ ਗੋਲੀ ਦਾ ਕਹਿੰਦੇ ਜ਼ਖਮ ਜਾਂ ਫੈਰ ਜਾ ਲੱਗ ਕੇ ਉਹਦੇ ਪ੍ਰਾਣ ਨਾਸ ਹੋ ਗਏ।
ਤੁਰੰਗ ਤਬਾਏ ਜਾਏ ਕਰ ਹੇਰੀ।
ਜਦੋਂ ਇਹ ਘੋੜ ਸਵਾਰ ਸੂਰਵੀਰ ਨੇ ਘੋੜਾ ਜਾ ਭਜਾ ਕੇ ਜਾ ਕੇ ਦੇਖੀ।
ਮਰੀ ਗਊ ਉਥਲੀ ਤਿਸ ਬੇਰੀ।
ਜਾ ਕੇ ਦੇਖਿਆ ਵੀ ਇਹ ਹਰਨ ਤਾਂ ਨਹੀਂ ਹੈ, ਇਹ ਤਾਂ ਬਈ ਗਊ ਮਰੀ ਹੈ ਤੇ ਉੱਟੀ ਪਈ ਹੈ।
ਮਹਾ ਪਾਪ ਤੇ ਪਾਇਓ ਤ੍ਰਾਸ।
ਇਹ ਗਊ ਮਰਨ ਕਰਕੇ ਬਹੁਤ ਵੱਡਾ ਪਾਪ ਹੋ ਗਿਆ ਜਿਸ ਕਰਕੇ ਘੋੜ ਸਵਾਰ ਨੇ ਬੜਾ ਡਰ ਜਾ ਪਾਇਆ ਹੈ।
ਮੁਝ ਕਰ ਤੇ ਭਾ ਤੇਨ ਵਿਨਾਸ਼।
ਮੇਰੇ ਹੱਥਾਂ ਤੋਂ ਅੱਜ ਵੀ ਮਗਊ ਦਾ ਜਿਹੜਾ ਮਰਨਾ ਹੋ ਗਿਆ।
ਇਤਨੇ ਮਹਿ ਗਊਵਨ ਚਰਵਾਰਾ।
ਇੰਨੇ ਸਮੇਂ ਵਿੱਚ ਜਿਹੜਾ ਗਊਆਂ ਨੂੰ ਚਰਨਾਉਣ ਵਾਲਾ ਸੀ
ਆਏ ਬਿਲੋਕਿਓ ਪਾਤਕ ਭਾਰਾ।
ਕਹਿੰਦੇ ਗਊਆਂ ਦਾ ਚਰਾਵਾ ਜਿਹੜਾ ਬਾਗੀ ਨੇ ਆ ਕੇ ਦੇਖਿਆ ਭਾਰੀ ਪਾਪ ਹੋਇਆ
ਤਿਸ ਭਟ ਸੰਗ ਲਰਨ ਬਹੁ ਲੱਗਿਓ
ਜਿਸ ਨੇ ਕਹੁ ਮਾਰੀ ਸੀ ਨਾ ਉਹ ਸੁਰਵੀਰ ਦੇ ਨਾਲ ਬਾਗੀ ਬੜਾ ਲੜਨ ਲੱਗ ਪਿਆ
ਤੂੰ ਚੁਪਕਾਰ ਕਰੀ ਰਿਸ ਪੱਗਿਓ
ਗੁੱਸੇ ਵਿਚ ਭਰਿਆ ਉੱਚੀ ਦੇ ਕੇ ਲੱਗ ਗਿਆ ਬੋਲਣ
ਸ਼ੋਰ ਉਠਾਏ ਜੋਰ ਕੋ ਜਬ
ਉੱਚੀ ਦੇ ਕੇ ਉਹਨੇ ਰੌਲਾ ਜਾ ਕਹਿੰਦੇ ਉਠਾਇਆ ਪਾਇਆ ਹੈ
ਕਿਤਕ ਪਹਾਰੀ ਮਿਲ ਗਏ ਤਬ
ਰੌਲਾ ਰੱਪਾ ਜਾ ਸਕੇ ਦਰੋ ਦਰੋ ਹੋਰ ਜਿਹੜੇ ਜਿਹੜੇ ਪਹਾੜੀ ਜਿੱਥੇ ਫਿਰਦੇ ਉਹ ਇਕੱਠਿਆਂ ਹੋ ਗਏ ਇੱਥੇ
ਗਹਿਸੋ ਲਿਓ ਕਰ ਹੈ ਬਲ ਭਾਰੀ
ਉਹ ਕਹਿੰਦੇ ਘੋੜ ਸਵਾਰ ਨੂੰ ਫੜ ਲਿਆ ਤੇ ਪਹਾੜੀ ਜੇ ਬੜਾ ਬਲ ਕਰਦੇ ਜਬਰਦਸਤੀ ਕਰਦੇ
ਅਨਕ ਪ੍ਰਕਾਰ ਨਿਕਾਰ ਹੈ ਗਾਰੀ
ਅਨੇਕਾਂ ਤਰ੍ਹਾਂ ਦੀਆਂ ਨੂੰ ਗਾਲਾਂ ਕੱਢੀ ਤਰੇ ਜਾਂਦੇ ਪਹਾੜੀਏ
ਤੇਨ ਲੇਹ ਤੋ ਛੋਰਨ ਕਰ
ਕਹਿੰਦੇ ਵੀ ਆ ਗਊ ਦੇ ਥਾਂ ਅਸੀਂ ਗਊ ਲਵਾਂਗੇ ਫਿਰ ਤੈਨੂੰ ਛੱਡਣਾ ਕਰਾਂਗੇ
ਨਾਹੇ ਤਾਂ ਬੰਦਹਿ ਘਰ ਮਹਿ ਧਰ
ਤਾਂ ਤੈਨੂੰ ਬੰਨ ਕੇ ਨਾ ਨੂੜ ਕੇ ਆਪਣੇ ਘਰ ਦੇ ਤਰਾਕੀਏ ਰੱਖਾਂਗੇ ਉਹਨਾਂ ਸਮੇਂ ਤੱਕ
ਪਰਿਓ ਰੌਰ ਪੁਨ ਔਰ ਸੌਰ
ਹੋਰ ਕਹਿੰਦੇ ਜਦੋਂ ਰੌਲਾ ਜਾ ਪਿਆ ਹੈ ਜਿਹੜੇ ਕੋਈ ਹੋਰ ਘੋੜ ਸਵਾਰ ਸਨ ਇਹਦੇ ਨਾਲ ਆਏ
ਸੁਣ ਸੁਣ ਆਏ ਨਿਕਟ ਜੇ ਦੂਰ
ਜਿਹੜੇ ਦੂਰ ਜਾਂ ਨੇੜੇ ਸੀ ਉਹ ਸੁਣ ਸੁਣ ਕੇ ਆ ਗਏ ਉੱਥੇ
ਸ੍ਰੀ ਗੁਰਦਿੱਤੇ ਜਬ ਸੁਧ ਪਾਈ
ਇੱਧਰ ਸ੍ਰੀ ਗੁਰਦਿੱਤਾ ਜੀ ਨੇ ਜਿਸ ਵੇਲੇ ਖਬਰ ਪਾਈ
ਗਏ ਤੁਰਤ ਤਹਿ ਤੁਰੰਗ
ਘੋੜੇ ਨੂੰ ਦਰਾ ਕੇ ਪਜਾ ਕੇ ਬੜੀ ਛੇਤੀ ਉੱਥੇ ਗਏ
ਪਾਤਕ ਘੋਰ ਬਿਲੋਕਿਓ ਜਾਏ
ਜਾ ਕੇ ਵੇਖਿਆ ਵੀ ਬੜਾ ਤਕੜੇ ਹੀ ਭਿਆਨਕ ਪਾਪ ਹੋ ਗਿਆ ਇਸ ਤੋਂ
ਅਧਕ ਕੋਹੀਆ ਸ਼ੋਰ ਮਚਾਇਆ
ਉਧਰ ਕਹਿੰਦੇ ਜਿਹੜੇ ਪਹਾੜੀਏ ਲੋਕ ਉਹਨੇ ਬੜਾ ਰੌਲਾ ਰੱਪਾ ਮਚਾਇਆ ਹੋਇਆ
ਹੈ ਕੇ ਸਹਿਤ ਸੁਬਟ ਕੋ ਗਹਿਓ
ਘੋੜੇ ਦੇ ਸਮੇਤ ਹੀ ਉਹ ਸੂਰਵੀਰ ਸੂਰਬੀਰ ਨੂੰ ਉਹ ਪਹਾੜੀਆਂ ਨੇ ਫੜਿਆ ਹੋਇਆ ਨੂੜਿਆ ਹੋਇਆ
ਬਹੁ ਚਿਰਕਤ ਅਪਰਾਧੀ ਲਹਿਓ
ਬਹੁਤਾ ਗੁਨਾਹੀ ਜਾਂ ਕੇ ਉਹਨੂੰ ਬਹੁਤਾ ਝਿੜਕਦੇ ਹਨ
ਮ੍ਰਿਦਲ ਬਾਕ ਗੁਰ ਪੁੱਤਰ ਸੁਣਾਇਓ
ਇੱਧਰ ਸ੍ਰੀ ਗੁਰਦਿੱਤਾ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਉਹਨਾਂ ਨੇ ਬੜੇ ਨਰਮ ਜੇ ਬਚਨ ਸੁਣਾਏ
ਬਿਨ ਜਾਣੇ ਵੱਡ ਦੋਸ਼ ਕਮਾਇਓ
ਕਹਿੰਦੇ ਬਿਨਾ ਵਈ ਗਊ ਦੇ ਪਛਾਣੇ ਤੋਂ ਇਹਨੇ ਦੋਸ਼ ਜਾ ਕਮਾ ਲਿਆ ਇਹਨੂੰ ਪਤਾ ਨੀ ਲੱਗਿਆ ਇਹਨੇ ਤਾਂ ਹਰਨ ਦੇ ਮਾਰਿਆ ਸੀ ਬਜ ਗਿਆ ਗਊ ਦੇ ਪੈਰ
ਸਭ ਤਜ ਦੇ ਹੋ ਲਰੇ ਕਿਆ ਹੋਏ
ਇਸ ਕਰਕੇ ਪਹਾੜੀਓ ਇਹ ਸਾਡੇ ਸੂਰਵੀਰ ਨੂੰ ਤੁਸੀਂ ਸਾਰੇ ਅਨਸਾਰੇ ਛੱਡ ਦਿਓ ਲੜਿਆ ਭਲਾ ਕੀ ਹੋ ਜਾਓ
ਮ੍ਰਿਤਕ ਭਈ ਆਬ ਜੀਐ ਨਾ ਕੋਈ
ਹੁਣ ਗਊ ਤਾਂ ਮਰ ਗਈ ਹੈ ਤਾਂ ਹੁਣ ਬਈ ਜੀ ਨਹੀਂ ਸਕਦੀ ਹੈ
ਸੁਣਤ ਪਹਾੜੀ ਬਾਕ ਉਚਾਰੇ
ਗੁਰਦਿੱਤਾ ਜੀ ਤੋਂ ਸੁਣ ਕੇ ਜਿੰਨੇ ਉੱਥੇ ਪਹਾੜੀ ਇਕੱਠੇ ਹੋਏ ਬਚਨ ਕਹਿਣ ਲੱਗੇ
ਤੁਮ ਗੁਰ ਸੁਤ ਅਜਮਤ ਕੋ ਤਾਰੇ
ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਹੋ ਸ਼ਕਤੀਆਂ ਰੱਖਦੇ ਹੋ
ਗਊ ਮਰੀ ਕੋ ਦੇ ਹੋ ਜਵਾਏ
ਆ ਮਰੀ ਪਈ ਜਿਹੜੀ ਗਊ ਹੈ ਤੁਸੀਂ ਆਪਣੀ ਸ਼ਕਤੀ ਨਾਲ ਜਵਾਲ ਦੇ ਹੋ
ਨਿਜ ਚਾਕਰ ਕੋ ਲੇ ਹੋ ਛੁਡਾਏ
ਤੁਹਾਡਾ ਆਪਣਾ ਜਿਹੜਾ ਸੇਵਕ ਘੋੜ ਸਵਾਰ ਹੈ ਗਊ ਜਿਉਂਦੀ ਕਰਕੇ ਛੁਡਾ ਲੋ ਸਾਥੋਂ
ਜੇ ਬਲ ਕਰੋ ਪੁਕਾਰੂ ਜੈ ਹੈ
ਗੁਰਦਿੱਤਾ ਜੀ ਜੇ ਤੁਸੀਂ ਸਾਡੇ ਉੱਪਰ ਬਲ ਕਰੋਗੇ ਜਬਰਦਸਤੀ ਕਰੋਗੇ ਅਸੀਂ ਸ਼ਾਹ ਜਾਂ ਕੋਲ ਜਾ ਕੇ ਫਰਿਆਦੀ ਹੋ ਜਾਵਾਂ
ਨਿਜ ਰਾਜੇ ਕੇ ਨਿਕਟ ਕਹਿ
ਅਥਵਾ ਆਪਣਾ ਜਿਹੜਾ ਪਹਾੜੀ ਰਾਜਾ ਉਹਦੇ ਕੋਲ ਜਾ ਕੇ ਸਾਰੀ ਗੱਲ ਬਾਤ ਕਹਿ ਦਿਆਂ ਇਹਨਾਂ ਦੇ ਸੂਰਵੀਰ ਨੇ ਸਾਡੀ ਗਊ ਮਾਰ ਮਕਾਈ
ਵਧ ਹੈ ਫਸਾਦ ਵਿਸਾਲ ਅਗਾਰੀ
ਅੱਗੇ ਨੂੰ ਕਹਿੰਦੇ ਬੜਾ ਭਾਰੀ ਆ ਫਸਾਦ ਜਾ ਵਰ ਜਾ ਰਗੜਾ ਝਗੜਾ ਜਾ ਵਧ ਜਾਏਗਾ
ਇਹੋ ਪਾਤਕ ਨਹਿ ਸਕੈ ਸਹਾਰੀ
ਤੁਹਾਡੇ ਘੋੜ ਸਵਾਰ ਨੇ ਜਿਹੜਾ ਗਊ ਮਾਰਨ ਦਾ ਪਾਪ ਕੀਤਾ ਸੀ ਸਹਾਰ ਨਹੀਂ ਸਕਦੇ
ਕਠਿਨ ਬਾਤ ਗੁਰ ਪੁੱਤਰ ਵਿਚਾਰੇ
ਉਧਰ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਗੁਰਦਿੱਤਾ ਜੀ ਵਿਚਾਰ ਦੇ ਵੀ ਵੱਲ ਤਾਂ ਕੁੜੀ ਔਖੀ ਜੀ ਆਪਣੀ
ਮਰੀ ਗਊ ਜੇ ਅਬੈ ਜਵਾਰ
ਆਹ ਜਿਹੜੀ ਮਰੀ ਪਈ ਗਊ ਹੈ ਜੇ ਪਹਾੜੀਆਂ ਦੇ ਕਹਿਣ ਕਰਕੇ ਹੁਣ ਜੀ ਵਾਲ ਦੇਈਏ
ਇਹ ਵੀ ਬਾਤ ਨ ਆਛੀ ਹੋਏ
ਇਹ ਵੀ ਕਹਿੰਦੇ ਸਾਡੇ ਲਈ ਕੋਈ ਗੱਲ ਬਹੁਤੀ ਚੰਗੀ ਨੀ ਹੋਵੇਗੀ
ਪਿਤਾ ਰਿਸੈ ਹੈ ਸੁਣੈ ਜਸੋਏ
ਜਦੋਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਲਿਆ ਵੀ ਇਹਨੇ ਗੁਰੂ ਜੀ ਨੇ ਕੀਤੀ ਉਹ ਗੁੱਸੇ ਹੋ ਜਾਣਗੇ
ਕਸ਼ਟ ਅਨੇਕ ਦੇਹ ਪਾਰ ਝਾਲੇ
ਹਾਂ ਫਿਰ ਵਿਚਾਰਦੇ ਹੈ ਵੀ ਅਨੇਕਾਂ ਤਰ੍ਹਾਂ ਦੇ ਦੁੱਖ ਕਸ਼ਟ ਦੇਨ ਸਰੀਰ ਨੂੰ ਸਾਰੇ ਅਸੀਂ ਚੱਲ ਲਵਾਂਗੇ
ਅਜਮਤ ਨਹੀਂ ਜਨਾਏ ਵਿਸਾਲੇ
ਹਾਂ ਮਹਾਰਾਜ ਕਹਿੰਦੇ ਅਨੇਕਾਂ ਤਰ੍ਹਾਂ ਦੇ ਦੁੱਖ ਕਸ਼ਟ ਸਰੀਰ ਤੇ ਸਹਾਰ ਲੈਂਦੇ ਪਰ ਸ਼ਕਤੀ ਨੀ ਦਿਖਾਉਂਦੇ ਗੁਰੂ ਕਾ ਮਤ ਹੈ ਐਸਾ
ਇਹੋ ਮਤ ਹੈ ਗੁਰ ਘਰ ਕੋ ਸਦਾ
ਇਹ ਤਾਂ ਪਹਿਲਾਂ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਮਤ ਹੈ ਸਿਧਾਂਤ ਹੈ ਵੀ ਸਾਰੇ ਦੁੱਖ ਤਸੀਹੇ ਖਿੜੇ ਮੱਥੇ ਸਿਰ ਸਾਰ ਲੈਂਦੇ ਪਰ ਸ਼ਕਤੀ ਨਹੀਂ ਦਿਖਾਉਂਦੇ ਦਿੱਤੀਆਂ ਤਵੀਆਂ ਤੇ ਵੀ ਬੈਠ ਜਾਂਦੇ ਦਿਲ ਵਿਚ ਰਿਤੇ ਵੀ ਪਵਾ ਲੈਂਦੇ ਤਾਕਤ ਨੀ ਦਿਖਾਉਂਦੇ ਗੁਰੂ
ਜਰ ਹੈ ਅਜਰ ਬਿਦ ਤਾਏ ਨਾ ਕਦਾ
ਅਜਰ ਸ਼ਕਤੀਆਂ ਨੂੰ ਜਰ ਲੈਂਦੇ ਕਦੇ ਵੀ ਕਹਿੰਦੇ ਪ੍ਰਗਟ ਨੀ ਕਰਦੇ ਦਿਖਾਉਂਦੇ ਨਹੀਂ
ਕਰਾ ਮਾਤ ਨਹਿ ਆਪ ਲਗਾਵੇ
ਗੁਰੂ ਹਰਗੋਬਿੰਦ ਸਾਹਿਬ ਵੀ ਆਪ ਵੀ ਕਹਿੰਦੇ ਕੋਈ ਕਰਾ ਮਾਤ ਕਿਸੇ ਥਾਂ ਨੀ ਲਗਾਉਂਦੇ ਵਰਤਦੇ ਹੀ ਨਹੀਂ
ਜੋ ਲਗਾਏ ਤਿਸ ਦੇਖ ਰਸਾਵੇ
ਜਿਹੜਾ ਕੋਈ ਕਰਾ ਮਾਤ ਜੀ ਦਿਖਾਉਣਾ ਕਰਦਾ ਹੈ ਗੁਰੂ ਮਹਾਰਾਜ ਦੇਖ ਕੇ ਉਹਦੇ ਤੇ ਗੁੱਸੇ ਨਾਰਾਜ਼ ਹੋ ਜਾਂਦੇ
ਜੇ ਆਪ ਗਊ ਨ ਜੀਵਤ ਇਹਾ
ਸ੍ਰੀ ਗੁਰੂ ਦਿੱਤਾ ਜੀ ਵਿਚਾਰਦੇ ਵੀ ਹੁਣ ਇੱਥੇ ਗਊ ਨਾ ਜੀਂਦੀ ਹੋਈ
ਇੱਕ ਤਾਂ ਪਾਪ ਹੋਤ ਹੈ ਮਹਾ
ਇੱਕ ਤਾਂ ਕਹਿੰਦੇ ਬੜਾ ਭਾਰੀਏ ਪਾਪ ਹੋ ਰਿਹਾ ਹੈ
ਦੁਤੀਏ ਜੈ ਹੈ ਕਰੈ ਪੁਕਾਰ
ਗੱਲ ਹੈ ਵੀ ਜੇ ਨਹੀਂ ਚਾਹੁੰਦੀ ਕਰਾਂਗੇ ਫਿਰ ਔਖੇ ਜੇ ਹੋ ਕੇ ਪਹਾੜੀਏ ਰਾਜੇ ਕੋਲੇ ਪੁਕਾਰ ਕਰਨਗੇ ਫਰਿਆਦ ਕਰਨਗੇ
ਆਪ ਜਸ ਬਿਥਰੈ ਗੋ ਸੰਸਾਰ
ਸਾਰੇ ਸੰਸਾਰ ਦੇ ਵਿਚ ਅਫਜਲ ਜਾ ਫੈਲਾ ਕੇ ਬਦਨਾਮੀ ਹੋਏਗੀ ਵੀ ਗੁਰੂ ਕੇ ਸਪੁੱਤਰ ਨੇ ਕਹਿਣਗੇ ਕੋਈ ਕਹਿੰਦਾ ਗੁਰੂ ਕੇ ਘੋੜ ਸਵਾਰ ਨੇ ਵੀ ਗੋ ਮਾਰ ਦਿੱਤੀ ਇਧਰ
ਇਸ ਕੋ ਨਾਮ ਨ ਲੈ ਹੈ ਕੋਈ
ਮਾਰੀ ਤਾਂ ਗੋ ਹੁਣ ਘੋੜ ਸਵਾਰ ਸੂਰਬੀਰ ਨੇ ਇਹਦਾ ਨਾਂ ਤਾਂ ਕਿਸੇ ਨੇ ਲੈਣਾ ਨਹੀਂ
ਹਮਰੀ ਦਿਸ਼ਾ ਆਰੋਪੈ ਸੋਈ
ਸਾਰੇ ਕਹਿੰਦੇ ਜਿਹੜਾ ਗੁਨਾਹ ਜਾਂ ਸਾਡੀ ਤਰਫ ਹੀ ਕਹਿੰਦੇ ਉਹ ਰੋਪਣਗੇ ਸਾਡੇ ਤੇ ਦੋਸ਼ ਲਾਉਣਗੇ ਵੀ ਇਹਨਾਂ ਦੇ ਗੁਰਦਿੱਤੇ ਨੇ ਸੇਵਕ ਨੇ ਮਾਰੀ ਇਹਨਾਂ ਨੇ ਮਰਵਾਈ ਕਹਿ ਕੇ
ਰਣ ਤੇ ਸ਼ਾਂਤ ਬ੍ਰਿਤੀ ਆਪ ਪਏ
ਉਧਰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਜੰਗ ਯੁੱਧ ਕਰਨ ਵੱਲੋਂ ਮਨ ਦੀ ਬ੍ਰਿਤੀ ਸ਼ਾਂਤੀ ਵਾਲੀ ਹੋ ਗਏ
ਹੈ ਬਿਖੇਰਾ ਤੌਰ ਇਸ ਲਏ
ਜਦੋਂ ਝਗੜਾ ਬਖੇੜਾ ਜਾ ਸੁਣਿਆ ਤਾਂ ਵੀ ਮਹਾਰਾਜ ਨਾਰਾਜ਼ ਹੋਣਗੇ ਵੀ ਅਸੀਂ ਤਾਂ ਹੁਣ ਸ਼ਾਂਤ ਹੋ ਕੇ ਬਹਿ ਗਏ ਗੁਰਦਿੱਤੇ ਤੂੰ ਕੀ ਪੁਆੜੇ ਪਾਉਣਾ ਫਿਰਦੇ
ਠਾਡੇ ਭਏ ਕਰੇ ਥਿਰ ਲੋਚਨ
ਗੁਰਦਿੱਤਾ ਜੀ ਟਿਕ ਗਏ ਹਨ ਨੇਤਰ ਜੇ ਵੀ ਕਹਿੰਦੇ ਇਸ਼ਤ ਕੀਤੇ
ਅਨਕ ਭਾਂਤ ਕੀ ਸੋਚਤ ਸੋਚਨ
ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਸੋਚ ਰਹੇ ਵੀ ਹੁਣ ਕੀ ਕਰੀਏ
ਕਰਹਿ ਕਹਾ ਅਸਮੰਜਸ ਬਨੇ
ਹੁਣ ਕੀ ਕਰੀਏ ਗੱਲ ਬੜੀ ਅਣਬਣ ਜੀ ਆ ਬਣੀ
ਦੋਨੋਂ ਵਿਧੀ ਕਹਿਰ ਹੋਏ ਕਨੇ
ਹਾਂ ਕਹਿੰਦੇ ਦੋਹਾਂ ਤਰ੍ਹਾਂ ਨਾਲ ਬੜਾ ਭਾਰੀ ਕਹਿਰ ਜਿਹੀ ਜ਼ੁਲਮ ਜਿਹੀ ਹੁੰਦਾ
ਸੁਰ ਵੀ ਮਰੀ ਪਾਪ ਹੈ ਭਾਰਾ
ਉਧਰ ਸਾਡੇ ਘੋੜ ਸਵਾਰ ਤੋਂ ਗਊ ਮਰ ਗਈ ਉਹ ਵੀ ਭਾਰੀ ਪਾਪ ਹੈ
ਕਰਾ ਮਾਤ ਦੇ ਦੋਸ਼ ਉਦਾਰਾ
ਹੁਣ ਕਹਿੰਦੇ ਮਰੀ ਗਊ ਨੂੰ ਜਿਉਂ ਨਹੀਂ ਕਰਨ ਵਾਸਤੇ ਕਰਾਮਾਤ ਦਿੰਦੇ ਆ ਫਿਰ ਵੀ ਬੜਾ ਦੋਸ਼ ਲੱਗਦਾ ਗੁਨਾਹ ਚੜਦਾ ਹੈ
ਫਿਰ ਰਹੇ ਤਹਿ ਕੇਤੇ ਕਾਲਾ
ਗੁਰਦਿੱਤਾ ਜੀ ਉੱਥੇ ਕਹਿੰਦੇ ਕੋਈ ਸਮਾਂ ਟਿਕੇ ਰਹੇ
ਹਿਰਦੈ ਵਿਚਾਰਨ ਕਰਹਿ ਵਿਸਾਲਾ
ਆਪਣੇ ਹਿਰਦੇ ਵਿਚ ਬਹੁਤ ਸੋਚ ਵਿਚਾਰਾਂ ਕਰੇ ਵੀ ਹੁਣ ਕੀ ਕਰੀਏ
ਝਗਰਤ ਖਾਰੇ ਸੰਭੂਹ ਪਹਾੜੀ
ਉਧਰ ਜਿਹੜੇ ਪਹਾੜੀਏ ਕਰੋਤੇ ਕੇ ਘੋੜ ਸਵਾਰ ਨਾਲ ਬੜਾ ਝਗੜਾ ਕਰੀ ਜਾਂਦੇ
ਆਪਣੇ ਪਰ ਕੇ ਭੇ ਨਾਰ ਚਾਰੀ
ਆਪਣੇ ਵੀ ਹੋਰ ਬਗਾਨੇ ਵੀ ਬਹੁਤ ਪੁਰਸ਼ ਉੱਥੇ ਇਕੱਠੇ ਹੋ ਗਏ
ਦੋਹਰਾ ਸ੍ਰੀ ਗੁਰੂ ਦਿੱਤੇ ਸੰਗ ਮਹਿ
ਸ੍ਰੀ ਗੁਰੂ ਦਿੱਤਾ ਜੀ ਦੇ ਨਾਲ
ਸੋਪਟ ਹੁਤੇ ਤੇ ਸਥਾਨ
ਉਸ ਸਥਾਨ ਤੇ ਹੋਰ ਵੀ ਸੂਰ ਵੀਰ ਘੋੜ ਸਵਾਰ ਹੈ ਸੀ
ਹੱਥ ਜੋੜ ਬੋਲੇ ਸਕਲ
ਸਾਰੇ ਸੂਰਵੀਰ ਹੱਥ ਜੋੜ ਕੇ ਸ੍ਰੀ ਗੁਰੂ ਦਿੱਤਾ ਜੀ ਨੂੰ ਬੋਲੇ
ਗੁਰ ਸੁਤ ਸੁਣੋ ਸੁਜਾਨ
ਇਹ ਸਿਆਣੇ ਗੁਰੂ ਕੇ ਸਪੁੱਤਰ ਸਾਡੀ ਬੇਨਤੀ ਸੁਣੋ
ਚੌਪਈ ਮਰੀ ਗਊ ਤੇ ਦੋਸ਼ ਕਨੇ
ਸ੍ਰੀ ਗੁਰੂ ਦਿੱਤਾ ਜੀ ਆ ਗਊ ਮਰ ਗਈ ਇਹਦੇ ਕਰਕੇ ਤਾਂ ਬੜਾ ਭਾਰੀ ਦੋਸ਼ ਪਾਪ ਹੋ ਗਿਆ
ਜੇ ਜੀਵਹਿ ਹੋਏ ਕੁਸ਼ਲ ਬਡੇਰੇ
ਸ੍ਰੀ ਗੁਰੂ ਦਿੱਤਾ ਜੀ ਤੁਹਾਡੇ ਬਚਨ ਨਾਲੇ ਗਊ ਜੀ ਪਵੇ ਤੇ ਬੜਾ ਪੁੰਨ ਹੋ ਜਾਏਗਾ
ਜੋ ਕਿਉ ਕਰ ਦੀ ਜਹ ਇਸ ਪ੍ਰਾਨ
ਇਸ ਕਰਕੇ ਸਾਡੇ ਸੂਰਵੀਰਾਂ ਦੀ ਤਾਂ ਬੇਨਤੀ ਇਹੀ ਹੈ ਵੀ ਜਿਵੇਂ ਕਿਵੇਂ ਵੀ ਗੁਰੂ ਦਿੱਤਾ ਜੀ ਗਊ ਨੂੰ ਪ੍ਰਾਨ ਦੇ ਦਈਏ
ਸਭ ਦੇਸ਼ ਤੇ ਕਲਹਾ ਹੋਏ ਹਾਨ
ਗਊ ਪਿੱਛੇ ਰਗੜਾ ਝਗੜਾ ਜਦੋਂ ਗਊ ਜੀ ਵੀ ਸਭ ਤਰਫਾਂ ਤੋਂ ਜਿਹੜਾ ਲੜਾਈ ਝਗੜਾ ਖਸਮ ਹੋ ਜਾਏਗਾ
ਪਾਤਕ ਮਿਟ ਹੈ ਪੁੰਨ ਅਧਿਕਾਈ
ਜਿਹੜਾ ਗਊ ਮਰੀ ਦਾ ਪਾਪ ਹੋਇਆ ਮਿਟ ਹੋ ਜਾਏਗਾ ਤੇ ਜਾਣ ਕਰਕੇ ਬਹੁਤ ਪੁੰਨ ਹੋਵੇਗਾ
ਪਸਰ ਹੈ ਕੀਰਤ ਬਿਮਲ ਸਦਾਈ
ਸ੍ਰੀ ਗੁਰੂ ਦਿੱਤਾ ਜੀ ਆਪ ਜੀ ਦੀ ਮਹਿਮਾ ਬੜਿਆਈ ਹਰ ਪਾਸੇ ਉਜੜ ਫੈਲੇਗੀ
ਨਰ ਆਦਿਕ ਜੇ ਅਪਰ ਜਵਾਬਨ
ਹੇ ਗੁਰੂ ਦਿੱਤਾ ਜੀ ਮਨੁੱਖ ਤੋਂ ਲੈ ਕੇ ਜਿਹੜਾ ਹੋਰ ਕਿਸੇ ਨੂੰ ਜਾਂਦਾ ਕਰਨਾ
ਸੁਣ ਸਤਿਗੁਰ ਤਬ ਹੋਏ ਰਿਸਾਵਨ
ਫਿਰ ਤਾਂ ਸਤਿਗੁਰੂ ਸ਼ੈਨ ਸੁਣ ਕੇ ਗੁੱਸੇ ਹੋ ਜਾਣ ਵੀ ਜਿਵੇਂ ਅਟਲ ਰਾਏ ਜੀ ਨੇ ਉਹ ਮੋਹਨ ਪੁੱਤਰ ਨੂੰ ਜਿਉਂਦਾ ਕੀਤਾ ਸੀ ਨਾਰਾਜ਼ ਹੋ ਗਏ ਸੀ
ਇਸ ਤੇ ਪੁੰਨ ਅਧਿਕ ਕੋ
ਜਾਣ ਗਊ ਮਾਤਾ ਇਹਨੂੰ ਜਿਉਂਦਿਆਂ ਕਰਨ ਕਰਤੇ ਬਹੁਤਾ ਪੁੰਨ ਹੋਵੇਗਾ
ਸ੍ਰੀ ਪ੍ਰਭੂ ਨਹੀਂ ਕੋ ਕ੍ਰੋਪ ਕੋਪ ਕੁਠਾਨ
ਗੁਰੂ ਮਹਾਰਾਜ ਸੁਣ ਕੇ ਕੁਤੇ ਬਹੁਤਾ ਕੋਈ ਗੁੱਸਾ ਨਹੀਂ ਕਰਨਗੇ
ਇਹ ਆਦਿਕ ਸਭ ਹੁਣ ਸੁਣਾਇਓ
ਜਿੰਨੇ ਗੁਰੂ ਸ੍ਰੀ ਗੁਰੂ ਦਿੱਤਾ ਜੀ ਦੇ ਨਾਲ ਸੂਰ ਵੀਰ ਆਏ ਆ ਸਾਰੇ ਨੇ ਇਸ ਤਰ੍ਹਾਂ ਦੇ ਬਚਨ ਸੁਣਾਏ ਵੀ ਗਊ ਜਾਂਦੀ ਕਰੋ ਜਿਵੇਂ ਕਿਵੇਂ
ਗੁਰ ਸੁਤ ਸੁਣਤ ਹਿਰਦੇ ਹੋਏ ਆਇਓ
ਹਾਂ ਗੁਰੂ ਕੇ ਸੁਪੁੱਤਰ ਨੂੰ ਸੁਣ ਕੇ ਹਿਰਦੇ ਵਿਚ ਰਹਿਮ ਜਾ ਹੋਏ ਆਇਆ ਹੈ
ਅਬ ਤੋ ਆਛੀ ਆਹੈ ਜਵਾਬਨ
ਵਿਚਾਰ ਕਰਦੇ ਆ ਹੁਣ ਤਾਂ ਵੀ ਚੰਗੀ ਗੱਲ ਇਹੀ ਹੈਗਾ ਵੀ ਗਊ ਨੂੰ ਜਵਾ ਦੇਈਏ
ਸਹਿਤ ਪੁੰਨ ਆਰ ਰਾਰ ਮਿਟਾਵਨ
ਇਕ ਤਾਂ ਪੁੰਨ ਬੜਾ ਹੋਏਗਾ ਦੂਜੀ ਲੜਾਈ ਮਿਟ ਜਾਏ
ਪਿਤਾ ਕੋਪ ਕੋ ਲੇਹ ਸਹਾਰ
ਪਿਤਾ ਜੇ ਬਹੁਤੇ ਗੁੱਸੇ ਹੋਣਗੇ ਉਹਨਾਂ ਦੀ ਨਰਾਜੀ ਗੁੱਸਾ ਅਸੀਂ ਸਹਾਰ ਲਵਾਂਗੇ
ਜਥਾ ਕਹੈ ਸੋ ਕਰ ਹੈ ਕਾਰ
ਪਿਤਾ ਗੁਰੂ ਜੀ ਜੋ ਗੁੱਸੇ ਹੋ ਕੇ ਸਾਨੂੰ ਕੰਮ ਕਾਰ ਕਹਿਣਗੇ ਅਸੀਂ ਖਿੜੇ ਮੱਥੇ ਕਰ ਲਵਾਂਗੇ
ਇਮ ਔਰ ਲਿਆਏ ਤੁਰੰਗਮ ਛੋਰ
ਇਸ ਤਰ੍ਹਾਂ ਦਾ ਖਿਆਲ ਹਿਰਦੇ ਵਿਚ ਲਿਆ ਕੇ ਘੋੜਾ ਛੱਡ ਦਿੱਤਾ ਆਪ ਜੀ ਨੇ
ਉਤਰ ਗਏ ਮ੍ਰਿਤ ਤੇ ਨੂੰ ਔਰ
ਹੇਠਾਂ ਉਤਰ ਕੇ ਜਿੱਥੇ ਗੂ ਮਰੀ ਪਈ ਉਸ ਤਰਫ ਨੂੰ ਗਏ ਹਨ
ਨਿੰਮ ਤਰੋਵਰ ਕੀ ਨਵਲਾ ਸੀ
ਨਿੰਮ ਦਾ ਦਰਖਤ ਜਾ ਉੱਥੇ ਖੜੋਤਾ ਉਹਦੀ ਕਹਿੰਦੇ ਕਟਾਣੀ ਜੀ ਆਪ ਜੀ ਨੇ ਤੋੜ ਲਈ
ਹੱਥ ਗਹੀ ਪਹੁੰਚੇ ਗੋ ਪਾਸੀ
ਹੱਥ ਵੇ ਟਾਣੀ ਜੀ ਨਿੰਮ ਦੀ ਲੈ ਕੇ ਮਰੀ ਗਊ ਦੇ ਕੋਲ ਪਹੁੰਚ ਗਏ ਆਪ ਜੀ
ਛਰੀ ਲਗਾਏ ਗਊ ਕੇ ਗਾਤ
ਛੱਡੀ ਜੀ ਟਾਣੀ ਜੀ ਲਾ ਕੇ ਨਾ ਗਊ ਦੇ ਸਰੀਰ ਨੂੰ
ਸ੍ਰੀ ਮੁਖ ਤੇ ਬੋਲੇ ਇਸ ਭਾਂਤ
ਸ੍ਰੀ ਗੁਰੂ ਦਿੱਤਾ ਜੀ ਆਪਣੇ ਸਵਾਏ ਮਾਨ ਮੁਖ ਤੋਂ ਇਸ ਤਰ੍ਹਾਂ ਦਾ ਬਚਨ ਬੋਲੇ
ਉਠੋ ਮਾਤ ਅਬ ਨਿੰਦਰਾ ਤਿਆਗੋ
ਗਊ ਮਾਤਾ ਹੁਣ ਨੀਂਦ ਨੂੰ ਛੱਡ ਕੇ ਤੂੰ ਉੱਠ ਕੇ ਖੜੀ ਹੋ ਜਾਏ
ਪੂਰਬ ਸਮ ਚਰਬੇ ਤ੍ਰਿਣ ਲਾਗੋ
ਤੂੰ ਪਹਿਲਾਂ ਕਹਿੰਦੇ ਘਾਹ ਪੱਠਾ ਚਰਦੀ ਸੀ, ਉਸ ਤਰ੍ਹਾਂ ਤੂੰ ਉੱਠ ਕੇ ਕਹਿੰਦੇ ਚਰਨ ਲੱਗ ਜਾ, ਨੀਂਦ ਛੱਡ ਦੇ।
ਸੋਬਟ ਸਕਲ ਆਰ ਖਾਰੇ ਪਹਾਰੀ,
ਉਹ ਸਵੇਰੇ ਕਹਿੰਦੇ ਸਾਰੇ ਸੂਰਵੀਰ ਵੀ ਖੜੋਤੇ ਆ, ਬਾਕੀ ਪਹਾੜੀਏ ਵੀ ਉੱਥੇ ਖੜੋਤੇ ਆ।
ਮਰੀ ਧੇਨ ਕੋ ਕਰਤ ਨਿਹਾਰੀ,
ਜਿਹੜੇ ਗੋ ਮਰੀ ਪਈ ਉਹਨੂੰ ਸਾਰੇ ਦੇਖ ਰਹੇ ਸਨ।
ਗੁਰੂ ਪੁੱਤਰ ਜਬ ਬਾਕ ਬਖਾਨੇ,
ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਸੀ ਗੁਰਦਿੱਤਾ ਜੀ ਨੇ ਜਦੋਂ ਬਚਨ ਕਹੇ ਵੀ ਨੀਂਦ ਛੱਡ ਕੇ ਗੋ ਮਾਤਾ ਤੂੰ ਉੱਠ ਕੇ ਖੜੀ ਹੋ ਕੇ ਘਾਹ ਚਰਨ ਲੱਗ ਪੈ।
ਤਤ ਛਿਨ ਉੱਠੀ ਸੋ ਪ੍ਰਥਮ ਸਮਾਨੇ,
ਪਹਿਲੇ ਦੇ ਸਮਾਨ ਹੀ ਕਹਿੰਦੇ ਚੱਟ ਪੱਟ ਹੋ ਜਿਹੜੀ ਗਊ ਹੈ ਉੱਠ ਖੜੋਤੀ ਹੈ।
ਤ੍ਰਿਨ ਨਿਹਾਰਿਤ ਕੋ ਚਰਨੇ ਲਾਗੀ,
ਪਹਿਲਾਂ ਵਾਂਗ ਹੀ ਹਰੇ ਹਰੇ ਜਿਹੜੇ ਘਾਹ ਦੇ ਪੱਠੇ ਉਹਨਾਂ ਨੂੰ ਚਰਨ ਲੱਗ ਪਈ ਹੈ।
ਦੇਖ ਸਭਨ ਬੁੱਧ ਬਿਗ ਬਿਸਮੈ ਪਾਗੀ,
ਗਊ ਜਿਹੜੀ ਮਰੀ ਜਾਂਦੀ ਦੇਖ ਕੇ ਸਾਰਿਆਂ ਦੀ ਜਿਹੜੀ ਬੁੱਧੀ ਹੈ ਕਹਿੰਦੇ ਇਸ ਚਰਚਤਾ ਵਿਚ ਲੀਨ ਹੋ ਗਈ ਹੈ।
ਹਰਖਤ ਹੋਏ ਹਾਕ ਸੰਭਾਰੀ,
ਜਿਹੜੇ ਪਹਾੜੀਏ ਖੁਸ਼ ਹੋ ਗਏ ਹੈ, ਖੁਸ਼ ਹੋ ਕੇ ਉਹਨਾਂ ਨੇ ਹੱਕ ਕੇ ਸੰਭਾਲ ਲਈ ਹੈ, ਮੂਹਰੇ ਲਾ ਲਈ ਹੈ।
ਲੈ ਗਮਨੇ ਜਹ ਸੁਰਬੀ ਸਾਰੀ,
ਜਿੱਥੇ ਬਾਕੀ ਗਊਆਂ ਚਰਨਿਆਂ ਸੀ ਉੱਥੇ ਉਹਨੂੰ ਲੈ ਕੇ ਚਲੇ ਗਏ।
ਕਰ ਬੰਧਨ ਕੋ ਸੁਜਾਸ ਉਚਾਰਤ,
ਸ੍ਰੀ ਗੁਰਦਿੱਤਾ ਜੀ ਨੂੰ ਮੱਥਾ ਟੇਕ ਰਿਹਾ, ਸੇਠ ਜਸ ਕਹਿ ਰਹੇ
ਗਏ ਗੁਰੂ ਮਹਿਮਾ ਔਰ ਧਾਰਤ।
ਗੁਰੂ ਹਰਗੋਬਿੰਦ ਸਾਹਿਬ ਵੀ ਮਹਾਨ ਹਨ, ਉਹਨਾਂ ਦੇ ਸੋਤਰ ਵੀ ਐਸੇ ਇਸ ਤਰ੍ਹਾਂ ਮਹਿਮਾ ਵਡਿਆਈ ਕਰਦੇ ਚਲੇ ਗਏ।
ਗੁਰਸੁਤ ਚੜੇ ਤੁਰੰਗਮ ਚੱਲੇ,
ਇੱਧਰ ਗੁਰੂ ਕੇ ਸੁਪੁੱਤਰ ਸ੍ਰੀ ਗੁਰਦਿੱਤਾ ਜੀ ਘੋੜੇ ਉੱਪਰ ਚੜੇ ਹੈ ਤੇ ਚੱਲੇ ਆਏ ਹਨ।
ਸੋਬਟ ਸੰਗ ਗਮਨੇ ਸਭ ਮਿਲੇ,
ਇੰਨੇ ਸੂਰਬੀਰ ਨਾਲ ਹੀ ਮਿਲ ਕੇ ਚੱਲੇ ਹਨ।
ਕਿਸਮਤ ਮਤ ਕੀਰਤ ਪੁਰ ਆਏ,
ਸਾਰੇ ਬੁੱਧੀ ਵਿੱਚ ਚਰਜ ਹੋ ਰਹੇ ਹੈ, ਕੀਰਤਪੁਰ ਸਾਹਿਬ ਨੂੰ ਵਾਪਸ ਪਰਤ ਆਏ।
ਉਤਰ ਤੁਰੰਗ ਸਥਾਨ ਲਗਾਏ,
ਉਤਰ ਕੇ ਇਸ ਵੇਲੇ ਘੋੜੇ ਨੂੰ ਲਗਾ ਦਿੱਤਾ ਹੈ।
ਦਿਨ ਮੱਧਿਆਨ ਭਇਓ ਤੇਹ ਕਾਲਾ,
ਉਸ ਸਮੇਂ ਜਿਹੜਾ ਸਮਾਂ ਕਹਿੰਦੇ ਦੁਪਹਿਰ ਦਾ ਹੋ ਗਿਆ ਹੈ।
ਭੋਜਨ ਕਰ ਮਨ ਭਾਏ ਵਿਸਾਲਾ,
ਮਨ ਭਾਉਂਦੇ ਜਿਹੜੇ ਭੋਜਨ ਹੈ ਉਹ ਲੰਗਰ ਵਿੱਚ ਬੈਠ ਕੇ ਆਪ ਜੀ ਛਕ ਰਹੇ ਸਨ।
ਟਿਕੇ ਸਥਾਨ ਆਪਣ ਸਭ ਜਾਈ,
ਬਾਕੀ ਤਾਂ ਜਿੰਨੇ ਕਹਿੰਦੇ ਆਪੋ ਆਪਣੇ ਥਾਵਾਂ ਵਿੱਚ ਜਾ ਟਿਕੇ।
ਸਤਿਗੁਰ ਸੁਣਿਓ ਅਸ ਆਬ ਖਾਈ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਿਆ ਵੀ ਗੁਰਦਿੱਤਾ ਜੀ ਹੁਣ ਦੁਪਹਿਰ ਦੇ ਸਮੇਂ ਗੁਰੂ ਕੇ ਲੰਗਰ ਵਿੱਚ ਭੋਜਨ ਛਕ ਛਕਾ ਰਹੇ।
ਗਯੋ ਜਸੰਗ ਸੁਬੀਰ ਬੁਲਾਇਓ,
ਜਿਹੜਾ ਘੋੜ ਸਵਾਰ ਸੂਰਵੀਰ ਸ੍ਰੀ ਗੁਰਦਿੱਤਾ ਜੀ ਦੇ ਨਾਲ ਗਿਆ ਸੀ ਉਹਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਸੱਦ ਲਿਆ।
ਨਿਕਟ ਆਏ ਭਿਖ ਬਾਕ ਅਲਾਇਓ,
ਜਦੋਂ ਘੋੜ ਸਵਾਰ ਨੇੜੇ ਆਇਆ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ,
ਆਜ ਕਹਾ ਤੁਮ ਸਮਾਂ ਬਿਤਾਇਓ,
ਜਿਵੇਂ ਤੁਸੀਂ ਸੁਰ ਗੁਰਦਿੱਤਾ ਜੀ ਦੇ ਨਾਲ ਕਿੱਥੇ ਇੰਨਾ ਸਮਾਂ ਲੰਘਾਇਆ ਹੈ।
ਵਿਚਰਤ ਵਹਿਰ ਅਸਨ ਆਬ ਖਾਇਓ,
ਅਸੀਂ ਸੁਣਿਆ ਬਾਹਰੀ ਫਿਰਦੇ ਰਹੇ ਹੁਣ ਦੁਪਹਿਰੇ ਆ ਕੇ ਤੁਸੀਂ ਭੋਜਨ ਛਕਿਆ ਸਾਰਿਆਂ ਨੇ।
ਸਗਰੀ ਸਾਚੀ ਦੇ ਹੋ ਬਤਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਉਹ ਸੂਰਬੀਰ ਨੂੰ ਕਹਿਣ ਲੋ ਸਾਰੀ ਗੱਲ ਸੱਚੀ ਸੱਚੀ ਸੁਣਾ ਦੇ।
ਕੂਰ ਕਹੈ ਤੋ ਦੋਸ਼ ਲਗਾਏ,
ਵੀ ਸਾਡੇ ਕੋਲ ਤੂੰ ਝੂਠ ਬੋਲੇਗਾ ਬੜਾ ਭਾਰੀ ਦੋਸ਼ ਤੈਨੂੰ ਲੱਗੇਗਾ।
ਸੁਣ ਤੋ ਸੁਬਟ ਕੰਪਿਓ ਸਭ ਗਾਤ,
ਸੂਰਬੀਰ ਦਾ ਤਾਂ ਸਾਰਾ ਸਰੀਰ ਹੀ ਕੰਬ ਉੱਠਿਆ ਹੈ।
ਲੱਗੇ ਉਹ ਬਤਾਵਨ ਸਾਚੀ ਬਾਤ,
ਜਿਹੜੀ ਸੱਚੀ ਸੱਚੀ ਗੱਲ ਹੈ ਮਹਾਰਾਜ ਨੂੰ ਦੱਸਣ ਲੱਗ ਪਿਆ ਹੈ।
ਕਹਾ ਕੂਰ ਤੋ ਜਾਣੈ ਸਾਰੀ,
ਕਿਉਂਕਿ ਸੂਰਬੀਰ ਮਨ ਵਿੱਚ ਵਿਚਾਰਦਾ ਵੀ ਜੇ ਭਲਾ ਮੈਂ ਝੂਠੀ ਗੱਲ ਕਹਾਂਗਾ ਸਤਿਗੁਰੂ ਅੰਤਰ ਜਾਣਵੀ ਹੈ ਤਾਂ ਵੀ ਸਾਰੀ ਜਾਣਦੇ ਹੀ ਹੈ।
ਮੁਝ ਪ੍ਰਤ ਦੈ ਹੈ ਸਰਾਪ ਉਚਾਰੀ,
ਮਹਾਰਾਜ ਜਾਣਨਗੇ ਵੀ ਇਹਨੇ ਸਾਡੇ ਸਾਹਮਣੇ ਝੂਠ ਬੋਲਿਆ ਫਿਰ ਕੋਈ ਸਰਾਪ ਦਾ ਬਚਨ ਕਹਿ ਦੇਣਗੇ।
ਅਚਰਜ ਆਜ ਗਊ ਮਰ ਗਈ,
ਇਸ ਕਰਕੇ ਡਰਦੇ ਨੇ ਸੱਚ ਹੀ ਕਹਿਣਾ ਸ਼ੁਰੂ ਕੀਤਾ, ਕਹਿੰਦਾ ਮਹਾਰਾਜ ਗੱਲ ਹੀ ਅਚਰਜੀ ਹੋ ਗਈ, ਆ ਘੋੜ ਸਵਾਰ ਤੋਂ ਗਊ ਮਰ ਗਈ ਸੀ।
जाने बिना मार पट दई
बिना जाने तो मिर्ग जा जान के साडे सूरवीर ने को गोली चला के मार दिती
आए को हिया शोर मचायो
पहाड़िये लोग उन्हां ने कठिया होके आके रौला रप्पा मचाया
श्री गुरु दिता ता सुन तब आयो
श्री गुरु दिता जी रौला रप्पा सुन के फिर उथे आ गए
महा दोष को का गो घात पछाना
बड़ा भारी गऊ दे मरन करके दोष या पछाणिया
भने सबन के दीन सपराना
महाराज जी सारे सूरवीरा ने रण मिड़क के गुरु दिता जी ने कहा भी ओनु चौदह कर दियो पाप लै जो लड़ाई हड़जू कहंदे उन्हां ने फिर साडे कहा तो प्राण देते जऊ जाउंदी कर दिती
झगड़ा भरियो रहियो तिस थान
क्योंकि उस थान ते बड़ा भारी झगड़ा पिया होया सी
जाते आयो दिन मध्यान
इस करके मारा उठी कहंदे रगड़ा झगड़ा जा होण करके दोपहर दा समा होए आया
श्री सतगुर सुन कर धर मौन
घोड़ा सवार तो सुन के सारी गलबात गुरु हरगोबिंद साहिब ने चुप धारण कर ली
रिस और कीन न जानी कौन
किसे ने कोई नहीं जानिया हृदय च गुरु महाराज ने बड़ा गुस्सा मनिया
चार घटी सुन फेर बिताई
आए गल जी सुन के चार घड़िया होर पूरिया कीतिया बताईया
डेढ़ जाम दिन रहो तदाई
कहंदे डेढ़ कपहर दिन जरा रह गया साढ़े चार घंटे दिन रह गया है।
जान सुचेत होन को काल
गुरु महाराज ने सावधान होन दा समा जान के
आए समीप सपुत्र विशाल
रवे गुरु हर गोबिंद साहब दे बड़े पुत्र भी महाराज सावधान हो गए होन गए ते उस हजूरी विच आ पहुंचे
कर बंधन को खरो अगारी
श्री गुरु दिता जी पिता गुरु जी ने मत्था टेक के हाथ जोड़ के अगे खड़िया हो गए
तौर पिता की अपर निहारी
पिता गुरु दी तौर हो तौर जेड़ी है होर तरह दा देखिया जेड़ा ख्याल जा कुछ होर ही देखिया है
ठटत रहे थिरता धर अंग
शरीर दी कहंदे स्थिति दी धार दे होए श्री गुरु दिता जी ठटत रहे कि ठंडर जे ठंडर जे रहे
नैन कमल संकत चित भंग
जा प्राम जा हो गया नेत्र कमला विच बड़ी शर्म जी आ गई
सुत विशाल पर कोप विशाला
इधर गुरु हर गोबिंद साहिब जी दा बड़े पुत्र उपर बड़ा भारी गुस्सा है
सतगुर बदन द्रिगन कार लाल
गुरु हर गोबिंद साहिब जी मुख भी नेत्र जे लाल करके गुस्से विच
बोले कारण लगे आब नीकी
गुस्से विच आ बोले भी गुरु दिता तू हुण चंगी गल करन लगिया
हर गोर संतन लगे जो फीकी
ओ गल्ला तो करन लगिया जिहड़ियां परमेश्वर नूं भी चंगिया ना लगन परमेश्वर ते रब दे प्यारिया साधुआं नूं ना चंगिया लगन
जिस कृत को सुजान ना सन्मानै
वे जिस कृत नूं कर्तव नूं सियाणे चंगा ना समझण
सुमातवंत सो कबहु न ठानै
जिहड़ा वी सियाणा हुंदा ओ गल कदे करदा ही नहीं हुंदा
आन परे सब सह शरीर
जिहड़ा सियाणा पुरुष है जो सिर ते आप विपता नूं खिड़े मथे सहार लैंदा
नहीं छोरते धारत धी
जिहड़े सियाणे पुरुष है ओ कहंदे अपना तीर तारी रखदे इसे तरह तीर जिन्हों छड़दे नहीं है
शीश देह पार नहीं जनावै
कहंदे अपना शीश दा बलि भी दान दे दिंदे पर शक्ति नहीं जनाउंदे किसे
प्रभ दरगाह सो आदर पावे
एहो जे जिहड़े सियाणे पुरुष परमेश्वरी दरगाह विच सत्कार पाउंदे
अटल राय जाते ताज प्राणा
वेख ला बड्डे पुत्र अटल राय जी ने शक्ति दिखाई सी उन्हों इससे प्राण छड़ने पै गए सी।
तू अबलो समझियो ना सियाना,
वेखला गुरदत्ता सियाणा सी और हलाल जिमे हुई है तू अजे तक समझिया नहीं है।
इम तो कारण सदा नह आची,
महाराज कहंदे गुरदत्ता इस तरह की जेड़ी गल वर्ण करनी हमेशा वास्ते चंगी नहीं हुंदी।
पुन हम आचत कहा चित बांछी,
साडे शरीर दे हुंदिया हुंदिया तू एहो जी गल करनी चित विच किवें चाही।
चहत गुरन ते अदक बढ़ाई,
एतां वी जेड़े पहले सतगुरु है उन्हां तों बारा हो के एहो जिहा कम करके तू वड्डी वड्याई चाहुंदा है।
अजर नजर हो जहान जनाई,
जेड़ी अजर शक्ति उहनूं जर के नहीं रखदा है लोकां नूं जनाउंदा है।
कर आजमत दे सुर भी प्राणा,
अज वही तो कहंदे शक्ति जी दिखा करके गुरु गौ मरी नूं प्राण दे दिते।
गनी गरीब सुनहै जब काना,
हां जेड़े तनी अमीर लोक है गरीब लोक है एहो जी गल जदों कन्ना भी सुन गए भी पंगर दिता ने भी मरी गौ दी शक्ति नाल जवाल दिती।
मृतक भए को हम ढिग ल्यावै है,
जेड़े कोई तनी लोक उन्हां दा पुत्र मर गया गरीब दा मर गया मरिया होया चुक के साडे कोल लै आया करनगे।
करहै जाचना जथा जवाब है,
एहो जी मंग करिया करनगे मिंतल ला करके भी जिवें उन्हां दा पुत्र असीं जवाल देईए।
शाह आद सब हिन जग मरना,
शगिरद दिता जी पातशाह तवाल लै के सब ने संसार दे विचों एक दिन मरना ही मरना है।
नदी प्रवाह जथा एहो थिरना,
जिवें नदी दा प्रवाह दिने रात चलदा रहिंदा है संसार कदे टिकदा नहीं ए भी मरदा जमदा है।
कौन कौन को हम जीवावै,
दस वी गुरदत्ता जेड़ा मर जाए केड़े केड़े नूं असीं जिउंदा करिया करांगे।
किस की बैदे किठ किस है उठावै,
कीड़ी उमर दे के किनू मरे हुण कहिंदे उठाया करांगे जिउंदा करिया करांगे।
इस को भी कुछ जतन विचारा,
गुरदत्ता जी एदा भी कोई जतन हीला तुसीं सोचिया विचारिया,
लियो विचार ता करो उचारा।
ए पुत्तर कोई सोच विचार लिया फिर साडे कोल तूं आख,
जे इम करनी ही मन भावै।
ए गुरदत्ता जे तुहाडे मन विच एहो जी दी करनी गल करनी चंगी लगदी है,
हमरे अछत हट्यो नह जावै।
साडे शरीर दे हुंदिया तेथों ही शक्ति दिखाई बिना हटिया नहीं जांदा है।
तो एक म्यान जुगम समशेर,
जान ला जिवें एक म्यान दे विच जिहड़ियां दो तलवारां हन,
मेय न सकहै समझ ले हो हे,
ओ नहीं पै सकदियां हन तू भी ओ वेख ला फिर।
जे तुम रहो ता हम तज प्राणा,
जे भी संसार दे विच तू रहना असि सचखंड गमन कर जाने।
हम जे रहे तुम करहो पयाना,
ये भी असां रहांगे फिर तू सचखंड नूं चल।
इस विद करे बिना नह बने,
ए पुत्र ए जिहड़ी गल है ए करे तो बिना तां गल नहीं ना बननी है।
एक राख है एक त्याग है तने,
एक हुण शरीर रखेगा एक शरीर छड के सचखंड नूं जाएगा।
श्री गुरदित्ते द्वैकार बंद,
और सवेरे श्री गुरदत्ता जी ने दोवें हथ जोड़े होए
हो तो न हरख न शोक बिलंद,
इन्हां दे मन दे विच वी मरन दा कोई शोक नहीं सी जिउण दा कोई खुशी आनंद है नहीं।
एक रस ब्रीति जिन्हो की आहै,
इन्हां दी कहिंदे मन दी वरती एक रस है सी।
ब्रह्म ज्ञान दृढ़ता चित रहै,
हां जिहड़ी चित दी वरती है ब्रह्म ज्ञान दे विच दृढ़ रहिंदी सी।
श्री सतगुरु पिता समरथ,
हां विचारिया वी साडे पिता सतगुरु जी सर्व कला समरथ है।
भंजन घड़न जिसकल जिन हाथ,
संसार नूं घड देना संसार नूं भन देना ए जिन्हां दे हाथ वस है।
वचन अमोर जिन्हो के सदा,
इस पिता गुरु जी दे जेड़े वचन है साडे लई मोड़ने योग नहीं है।
ब्रह्म अस्त्र जिम मिट है ना कदा,
जिहड़े राम चंद्र जी दा चलाया होया तीर मिटदा नहीं निष्फल नहीं जांदा सी पिता गुरु जी दे वचन वचन बिरथे नहीं जाने चाहिए।
बिन संसा मान्यो ही बने।
आ गुरदत्ता ने विचारिया बिना संसे तो पिता गुरु जी का वचन मन ही बनदा है।
इस मह भालो आपनो जने।
ए साडा अपना जेड़ा भला है कहिंदे जाणिया जांदा है वी साडी चढ़दी कला होएगी वचन मनण दा।
इम विचार कर ठानी नमो।
इस तरह दी सोच विचार करके श्री गुरदत्ता जी ने चुप्पी धारण कर ली है।
तीन परकर्मा दे तेह समो।
उसे वेड़े कहिंदे तीन परकर्मा गुरु हरगोबिंद साहिब महाराज नूं दित्तियां कीतियां हन।
धरे मन को कीन सप्यान।
तीन परकर्मा तीन बारी मत्था टेक के ते इस तरह कहिंदे चुप धारण कर ली ते चल पए हन।
शरी धरी कर खरी महान।
आ जड़ी ओ छटी जी सी निम दी ओ कहिंदे खड़िया कर दित्ती है।
केह सो मिले न बोलन कीन।
किसे नाल मिले जुले नी किसे नाल कोई बोलना चलना नी कीता।
चलन परयो परलोक विखै चित दीन।
चित विच दित्ता है वी हुण सच खंड नू चले जाइए।
जो मग मिलहै चले जेह सम।
जिस समय आप जी चले सी जोड़ा कोई रस्ते विच मिलदा सी।
हाथ जोर नार ठानत नमो।
जेड़े पुरश हाथ जोड़ के गुरदत्ता जी नू मत्था टेक दे सन।
किस की दिश ना बिलोचन लाए।
हर गुरदत्ता जी ने किसे तरफ मत्था टेकन वाले नेत्र नी लाए ध्यान ही नी कीता।
जाहे एक रस सहज सुभाए।
एक रस ही चले जा रहे।
देख देख बिस्मै सब कोई।
गुरसिख सेख देख देख के सारे चर्ज हो रहे।
ब्रित उदास सब हिनते हो गई।
गुरदत्ता जी मन दी वृत्ति सब पासे क्यों प्राम हुई बोल दे क्यों नहीं है।
कीरत पुरते वहर पयाने।
चुप चुपाते कीरतपुर साहब तो बाहर बाहर चले गए।
अल्प सैल पर चढ़ बो ठाने।
सामने एक छोटा जा पहाड़ जा सी उहदे उपर आप जी ने चढ़ना कीता।
जाए एकांकी दास न संग।
कल्ले पहाड़ से चले गए कोई सिख सेवक नाल है नहीं।
सने सने चल चढ़े उतंग।
हौली हौली कहंदे चढ़दे उच्चे पहाड़ ते जा चढ़े।
बुढ़न शाह स्थान निहारा।
सामने कहंदे बुढ़न शाह फकीर दा थान जा पहाड़ ते देखिया।
तिस ते कुछ को अंतरा तारा।
बुढ़न शाह दे थान तो थोड़ा जा कहंदे फर्क तार लिया दूजे पहाड़ ते आ गए।
छरी तरा पर तरी गडाई।
ओजरी छटी जी लै के कहंदे धरती विच गड़ दित्ती।
अवलोकत पे सुंदर थाई।
जड़ी पहाड़ दी सोहनी जगह साफ सुथरी आप जी ने देखी है।
और कुटंब को राग न ठाना।
अपने हिरदे विच टब्बर टीर दा कोई मोह नहीं कीता।
नौका मेल सकल जग जाना।
सारे संसार नूं ओ जानिया जिवें कहिंदे ओ बेड़ी दे उपर लोकां दा कट होया हुंदा है।
अत सुपुत्र जो है हार राए।
देख लो जेड़े अति सुपुत्रां विचों श्रेष्ठ पुत्र श्री हर राय साहब जी हैं।
मिलन हेत नह किछ मान लिया।
उस पुत्र नूं तां जांदे जांदे मिली जाइए इहो जिहा मन विच ख्याल नहीं आप जी ने लैंदा इन्ने निर्मोह हो गए।
सुत साम आपर प्रेम किस माहू।
इस पुत्रां दे समान होर दसो किहदे मन विच कोई प्रेम हुंदा है।
जिस को सिमर मिलहै कर पाहू।
जिस हर राय साहब जी नूं याद करके हमेशा हर रोज पास जाके मिलिया कर दे सनाप जी।
आस तरन को अपने हाथ।
श्री गुरदत्ता जी सब नूं छड के इसे तरह अपने हथा नाल ही उथे आसना बिछा लिया।
सुंदर करियो कुछा कुसा के साथ।
जरा घा हो जा कठा करके उथे सोहना आसन जा कर लिया आप जी ने।
तब तन पर बस्तर उतारा। तब तन पर ते बस्तर उतारा।
इस वेले अपने शरीर दे उपर जिहड़ा बस्तर चादरा जा लिया सी ओनू ला लिया है।
कर दोहरा सहजा त्रिण ਬਿਨ ਡਾਰਾ।
ਉਹ ਚਾਦਰਾ ਜਾ ਕਹਿੰਦੇ ਦੂਰਾ ਤੀਰਾ ਜਾ ਕਰਕੇ ਆਪਣੇ ਸੀਹ ਦੇ ਹੱਥੇ ਸਰਹਾਣੇ ਨੂੰ ਰੱਖ ਲਿਆ।
ਬ੍ਰਿਤ ਸੰਕੋਚ ਬੈਠ ਤਬ ਗਏ,
ਮਨ ਦੀ ਬਿਰਤੀ ਹਰ ਪਾਸੇ ਤੋਂ ਰੋਕ ਕੇ ਉੱਥੇ ਕੁਝ ਸਮਾਂ ਪਹਿਲਾਂ ਬੈਠ ਗਏ।
ਨਿਜ ਸਰੂਪ ਮੈਂ ਥਿਰਤਾ ਲਏ,
ਆਪਣਾ ਜਿਹੜਾ ਸੱਚ ਤੋਂ ਅਨੰਦ ਸਰੂਪ ਹੈ ਉਹਦੇ ਵਿੱਚ ਮਨ ਦੀ ਬਿਰਤੀ ਇਸਤ ਕਰ ਲਈ ਹੈ।
ਮੂੰਦ ਪਰ ਬਿਲੋਚਨ ਪੌਡੇ ਫੇਰ, ਮੂੰਦ ਬਿਲੋਚਨ ਪੌਡੇ ਫੇਰ।
ਫੇਰ ਕਹਿੰਦੇ ਲੇਟ ਗਏ ਆ ਤੇ ਨੇਤਰ ਆਪ ਜੀ ਨੇ ਬੰਦ ਕਰ ਲਏ।
ਦੂਤੀ ਵਸਤਰ ਲੈ ਮੁਖ ਪਰ ਗੇਰ,
ਦੂਸਰਾ ਜਿਹੜਾ ਚਾਦਰਾ ਜਾ ਲੈ ਕੇ ਆਪਣੇ ਮੁਖ ਉਪਰ ਤੇ ਸਰੀਰ ਉਪਰ ਪਾ ਲਿਆ।
ਯੋਗ ਸ਼ਕਤ ਕਰ ਖੈਂਚੇ ਪ੍ਰਾਣ,
ਜਿਹੜੀ ਯੋਗ ਦੀ ਕਲਾ ਹੈ ਉਹਦੇ ਨਾਲ ਕਹਿੰਦੇ ਪ੍ਰਾਣ ਜੇ ਖਿੱਚ ਲਏ ਸਰੀਰ ਵਿਚੋਂ।
ਸਭ ਤਨ ਤੇ ਸਾਵਧਾਨੀ ਠਾਨ,
ਸਾਰੇ ਸ੍ਰੀ ਵੱਲੋਂ ਪੂਰੀ ਸਾਵਧਾਨੀ ਕੀਤੀ, ਪ੍ਰਾਣ ਖਿੱਚੇ ਹਨ।
ਤਾਤ ਕਾਲ ਤਨ ਛੋਰ ਸਿਧਾਰੇ,
ਬੜੀ ਛੇਤੀ ਕਹਿੰਦੇ ਸ੍ਰੀ ਛੱਡ ਕੇ ਸੱਚਖੰਡ ਨੂੰ ਚਲੇ ਗਏ।
ਜਿਮ ਪੰਨਗ ਕਿੰਗ ਜੀ ਨਿਜ ਡਾਰੇ, ਜਿਮ ਪੰਨਗ ਕਿੰਚਰੀ ਨਿਜ ਡਾਰੇ।
ਇਸ ਤਰ੍ਹਾਂ ਕਹਿੰਦੇ ਜਿਹੜਾ ਸੱਪ ਹੈ ਆਪਣੀ ਕੁੰਜੀ ਆਪ ਹੀ ਲਾ ਕੇ ਸਿੱਟ ਦਿੰਦਾ ਹੈ, ਉਹ ਸਰੀਰ ਨੂੰ ਛੱਡ ਦਿੱਤਾ।
ਗਏ ਸੁਖੈਨ ਤਜੀ ਤਬ ਕਾਇਆ,
ਸਰੀਰ ਨੂੰ ਸੌਖਿਆ ਛੱਡ ਕੇ ਕਹਿੰਦੇ ਸੱਚਖੰਡ ਨੂੰ ਮੌਜ ਨਾਲ ਚਲੇ ਗਏ।
ਹਰਖ ਸੋਗ ਨਹਿ ਭਾਇਓ ਕਦਾਇਆ,
ਜਿਸ ਗੁਰਦਿੱਤਾ ਜੀ ਨੂੰ ਕੋਈ ਸੰਸਾਰ ਵਿੱਚ ਰਹਿਣ ਕਰਕੇ ਕੋਈ ਖੁਸ਼ੀ ਨੀ, ਜਾਣ ਕਰਕੇ ਕੋਈ ਸੋਗ ਨੀ।
ਨਈ ਵੈਸ ਮਹਿ ਤਨ ਤਰਨਾਈ,
ਦੇਖ ਲੋ ਕਹਿੰਦੇ ਗੁਰਦਿੱਤਾ ਜੀ ਦੀ ਨਵੀਂ ਉਮਰ ਸੀ ਅਜੇ ਜਵਾਨੀ ਸਾਨ।
ਜਿਮ ਜੋਗੀ ਮਾਇਆ ਤਜ ਜਾਏ,
ਜਿਵੇਂ ਕਹਿੰਦੇ ਤਿਆਗੀ ਪੁਰਸ਼ ਜਿਹੜਾ ਹੈ ਮਾਇਆ ਨੂੰ ਛੱਡ ਕੇ ਚਲਿਆ ਜਾਂਦਾ, ਉਹ ਦੇਹੀ ਨੂੰ ਛੱਡ ਕੇ ਕਹਿੰਦੇ ਸ੍ਰੀ ਗੁਰਦਿੱਤਾ ਜੀ ਉਹ ਤਿਆਗੀ ਪੁਰਸ਼ ਵਾਂਗੂ ਚਲੇ ਗਏ। ਕੋਈ ਹਰਖ ਨੀ, ਕੋਈ ਸ਼ੋਕ ਨਹੀਂ ਹੈ, ਕਿਉਂਕਿ ਜਿਹੜੀ ਅਵਸਥਾ ਹੈ ਉਹ ਸ੍ਰੀ ਗੁਰੂ ਤਾ ਜੀ ਬੜੀ ਮਹਾਨ ਸੀ। ਭਾਵੇਂ ਸ਼ਕਤੀਆਂ ਆਪ ਜੀ ਅੰਦਰ ਬਹੁਤ ਸੀ, ਬਾਕੀ ਵੀ ਸਤਿਗੁਰੂ ਜਿੱਥੇ ਕੋਈ ਯੋਗ ਹੈ ਉੱਥੇ ਸ਼ਕਤੀ ਦੀ ਵਰਤੋਂ ਹੁੰਦੀ ਸੀ, ਪਰ ਜਿਹੜੀ ਗੁਰੂ ਦੀ ਸ਼ਕਤੀ ਦਾ ਵਰਤਣਾ ਹੈ, ਸ੍ਰੀ ਗੁਰੂ ਤਾ ਜੀ ਦੀ ਸ਼ਕਤੀ ਦਾ ਵਰਤਣਾ, ਉਹਦੇ ਵਿੱਚ ਜਿਵੇਂ ਅਸਮਾਨ ਜਿੰਨਾ ਫਰਕ ਹੈ। ਉਹ ਜਾਣੀ ਸੁਤੇ ਸਿੱਧ ਹੀ ਵਰਤਦੀ ਸੀ, ਜਿੱਥੇ ਲੋੜ ਸੀ ਉੱਥੇ ਗੁਰੂ ਮਹਾਰਾਜ ਨਹੀਂ ਕੋਈ ਫੁਰਨਾ ਕਰਦੇ ਸੀ, ਆਪੇ ਕਲਾ ਵਰਤ ਜਾਂਦੀ ਸੀ। ਇੱਥੇ ਗੁਰਦਿੱਤਾ ਜੀ ਨੇ ਉਹ ਕਹਿਣਕ ਹੋਣ ਕਰਕੇ ਖਿਆਲ ਨਾਲ ਵਰਤੀ ਵੀ, ਹਾਂ ਜੇ ਐਂ ਕਰ ਦਈਏ ਸਾਡੇ ਕੋਲੋਂ ਇਹ ਲੈ ਜਾਏਗਾ। ਬਾਕੀ ਇਹਦੇ ਵਿੱਚ ਵੀ ਵਡਿਆਈ ਵੀ ਹੋਵੇਗੀ, ਇਸ ਤਰ੍ਹਾਂ ਉਹ ਖਿਆਲ ਲਿਆ ਕੇ ਨਾ ਤੇ ਫੇਰ ਉਹਦੀ ਵਰਤੋਂ ਕੀਤੀ ਸੀ। ਤੇ ਜਿਹੜੀ ਗੁਰੂ ਵੱਲੋਂ ਇਹ ਕਲਾ ਵਰਤਦੀ ਸੀ, ਜਿਵੇਂ ਪੰਜਾ ਲਾ ਕੇ ਪਹਾੜ ਰੋਕ ਦਿੱਤਾ, ਖੜਾ ਮਾਰ ਕੇ ਤੇ ਉੱਥੇ ਪਾਣੀ ਦਾ ਚਸ਼ਮਾ ਨਾਨਕ ਚੀਰੇ ਕੱਢ ਦਿੱਤਾ, ਇਸ ਤਰ੍ਹਾਂ ਫਿਰਿਆ ਮੱਕਾ ਕਲਾ ਦਿਖਾਰੀ। ਉਹਨੇ ਵੀ ਉਹਨਾਂ ਨੂੰ ਕੋਈ ਨਵਾਉਣ ਵਾਸਤੇ ਉਹਨਾਂ ਦਾ ਨੀਵੇਂ ਦਿਖਾਉਣਗੇ, ਉਹਨਾਂ ਨੂੰ ਯਾਨੀ ਹੰਕਾਰ ਤੋੜਨ ਵਾਸਤੇ ਸਾਰਾ ਕੁਝ ਸਹਿਜ ਹੀ ਹੋਇਆ ਸੀ ਪਰਮੇਸ਼ਰ ਦੀ ਰਜਾ ਵਿੱਚ। ਇਹ ਹੁਣ ਰਜਾ ਤੋਂ ਉਲਟ ਹੋ ਕੇ ਸਾਰਾ ਕੁਝ ਕਰਿਆ ਕਰਾਇਆ, ਜਿਸ ਕਰਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਰਾਜ਼ ਹੋ ਗਏ ਸਨ। ਕੋਈ ਗੁਰੂ ਮਹਾਰਾਜ ਨਾਲ ਨਾਰਾਜ਼ ਹੋਣ, ਉਹ ਹਮੇਸ਼ਾ ਪ੍ਰਸੰਨ ਰਹਿਣ, ਕਿਉਂਕਿ ਪਰਮੇਸ਼ਰ ਰੂਪ ਹੈ, ਜਿਸ ਕਰਕੇ ਆਪਣੇ ਸੀ ਸਰੀਰ ਦੀ ਗੁਰਦਿੱਤਾ ਜੀ ਨੇ ਕੋਈ ਪਰਵਾਹ ਨਹੀਂ ਕੀਤੀ ਹੈ। ਤਨ ਮਨ ਵੇਰੀ ਵਾਰ ਘਮਾਈ, ਜਿਵੇਂ ਬਾਣੀ ਵਿੱਚ ਆਉਂਦਾ ਹੈ, ਜੋ ਵਾਰ ਨੇ ਫਿਰ ਨੇ ਪਿਤਾ ਗੁਰੂ ਜੀ ਤੋਂ ਸਰੀਰ ਕਰ ਦਿੱਤਾ, ਕੁਰਬਾਨ ਕਰ ਦਿੱਤਾ। ਤਨ ਸ੍ਰੀ ਗੁਰਦਿੱਤਾ ਜੀ ਹੈ ਜਿਨ੍ਹਾਂ ਨੂੰ ਐਸੀ ਮਹਾਨ ਹੈ ਜਿਹੜੀ ਕਠਿਨ ਉਹ ਘਾਲਣਾ ਹੈ, ਇਹੋ ਜਿਹੀ ਕਰਤੱਵ ਕਰਨ ਕਠਿਨ ਕਰਨੀ, ਉਹ ਕਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਅਤਿਅੰਤ ਹੀ ਫਿਰ ਪ੍ਰਸੰਨ ਹੋ ਗਏ ਸਨ। ਇਹ ਜਿੱਥੇ ਆਪ ਜੀ ਨੇ ਪੰਜ ਭੌਤਿਕ ਤੀਸ ਆਗਿਆ ਸੰਸਕਾਰ ਕੀਤਾ ਹੈ, ਗੁਰਦਿੱਤਾ ਜੀ ਨੂੰ ਫਿਰ ਬੇਨਤੀ ਆਪ ਜੀ ਨੇ ਵਰ ਦਿੱਤੇ ਸਨ। ਉਹ ਜਿਵੇਂ ਇਸ ਸਥਾਨ ਤੇ ਆਪ ਜੀ ਨੇ ਵਰ ਦਿੱਤੇ ਸੀ ਉਹ ਪ੍ਰਸੰਗ ਆਪਾਂ ਪਲਦੇ ਦੀਵਾਨ ਵਿਚ ਸੁਣਾਂਗੇ। ਹੁਣ ਸਮਾਂ ਹੋਇਆ ਇੱਥੇ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਏ।
ਗਏ ਸੁਖੈਨ ਤਜੀ ਤਬ ਕਾਇਆ ਹਰਖ ਸੋਗ ਨਹਿ ਭਇਓ ਕਦਾਇਆ ਨਈ ਬੈਸ ਮਹਿ ਤਨ ਤਰਨਾਈ ਜਿਮ ਜੋਗੀ ਮਾਇਆ ਤਜ ਜਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।